एक ओंकार सतनाम करता पुरख निरपौ निर्वैर अकाल मूरत अजूनी सैपं गुर प्रसाद जप आदि सच जोगादि सच है भी सच नानक होशी भी सच नाहौ जति सती नहीं पढ़या मूरख मुगदा जन्म पया परणवत नानक तिनकी शरणा जिन तू नाही विसरया बद बखत खमचू बखील गाफिल बे नजर बेबाक नानक बगोयद जन तुरा तेरे चाकरा पाखाक जे तू तुठा कृपा निदान ना दूजा वेखाल एहा पाई मूं दातड़ी नित हिरदय रखा समाल मैं मूरख की केतक बात है कोट परादी तरियारे गुर नानक जिन सुनिया पेखिया से फिर गर्भाश ना परियारे गुर नानक जिन सुनिया पेखिया से फिर गर्भाश ना परियारे सतनाम धन वाहे गुरु साहिब जियो सलोक संत उदरं दयालं आश्रम गोपाल कीर्तन है निर्मल संत संगेण ओट नानक परमेश्वर है संत उदरण दयालं आश्रम गोपाल कीर्तन है निर्मलं संत संगेण ओट नानक परमेश्वर है चंदन चंद ना सर्द रुत मूल ना मिटई काम शीतल थी वह नानका जपंदड़ो हर नाम पौड़ी चरण कमल की ओट उदरे सगल जन सुन प्रताप गोविंद निरपौ पै मन तोट ना आवै मूल संचया नाम धन संत जना स्यो संग पाई वड़े पुन आठ पहर हर त्याए हर जस नित सोन संत जना स्यो संग पाई वड़े पुन आठ पहर हर त्याए हर जस नित सोना वाहे गुरु जी का खालसा वाहे गुरु जी की फतेह। परम सम्मान योग साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरु सवारे सत संगी जनो आप रोजाना दी तरह सतगुरु जी दी पावन पवित्र चरण शरण विच इकत्र होए खो सतगुरु जी दे बख्शिश कीते हुए नितनेम सोदर रह राज साहिब जी दा पाठ उपरंत आप जी ने अमृत बचना दा कीर्तन श्रवण कीता है। आओ जो लड़ी वार सतगुरु जी दे पवित्र बचन दी विचार आपां करदे आ रहे हां अज 17वीं पौड़ी और इस नाल आए हुए श्लोक आप जी ने ए पावन पवित्र बचन श्रवण कीते ने इन्हां बचना दी विचार आरंभ करन तो पहला आप समूह माई भाई जितने भी दातार जी दी पवित्र चरण शरण विच आए हो अपने ख्यालां नू फुरनिया नू संकोच अंतरमुख कर गुरु जी दे पवित्र शब्द दी विचार विच आपां जुड़ना है। कृपालता करो साध संगत आपां सारे अरदास करिए धन गुरु नानक साहिब सच्चे पातशाह जी आप मेहर करो साडे अंदर नू एकाग्रता दी दात साडे अंदर नू भावना प्रेम श्रद्धा दी दात बख्श के आप विच वरत के अमृत बचना दी विचार आप ही करा लवो। प्यार अदब दे नाल उचारण करो जी सतनाम श्री वाहे गुरु जी करो बख्शिश फिर उचारण करो जी सतनाम श्री वाहे गुरु जी। सतगुरु गुरु पंचम पातशाह महाराज जी ने अज दे ए पावन पवित्र शलोक और पौड़ी दे अंदर जो सानू उपदेश दृढ़ कराया है इस विच हजूर ने बख्शिश कीती के एक ता तपश है जो बार सानू प्रतीत हुंदी है ओ तपश सूरज दिया किरणा दी भी हो सकती है ओ अग सेक जा साड़ धरती दे उत्ते बलदी कोई अग दी लाट दा भी हो सकदा है ओ अग बिजली राही भी पैदा हो सकदी है ते उस अग नू बुझाण दे अनेकां तरीके ने मनुख कोल पानी दे राही अग बुझ जाएगी ਕਈ ਵਾਰੀ ਐਸੇ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਏ ਉਹਦੇ ਨਾਲ ਅੱਗ ਬੁੱਝ ਸਕਦੀ ਏ। ਪਰ ਦਾਤਾਰ ਕਹਿੰਦੇ ਨੇ ਬਾਹਰ ਦੀ ਅੱਗ ਬੁਝਾਉਣ ਦਾ ਪ੍ਰਬੰਧ ਤਾਂ ਮਨੁੱਖ ਨੇ ਘਰ ਬਣਾਉਣ ਤੋਂ ਪਹਿਲਾਂ ਸੋਚ ਲਿਆ ਤੇ ਹਕੀਕਤ ਹੈ ਖਾਸ ਕਰਕੇ ਇਸ ਧਰਤੀ ਤੇ ਕੋਈ ਵੀ ਇਮਾਰਤ ਬਣਦੀ ਏ ਤੇ ਉਸ ਨੂੰ ਬਣਾਉਣ ਤੋਂ ਪਹਿਲਾਂ ਇਹ ਸੋਚਿਆ ਜਾਂਦਾ ਕਿ ਇਹਦੇ ਨੇੜੇ ਪਾਣੀ ਦਾ ਪ੍ਰਬੰਧ ਜੇ ਕੱਲ ਨੂੰ ਕਿਤੇ ਅੱਗ ਲੱਗ ਜਾਏ ਤੇ ਇਸ ਨੂੰ ਅੱਗ ਨੂੰ ਬੁਝਾਉਣ ਦਾ ਤਰੀਕਾ ਕਿਵੇਂ ਕਿਸ ਢੰਗ ਨਾਲ ਬੁਝਾਇਆ ਜਾਏ। ਅੱਗ ਲੱਗਣ ਤੋਂ ਪਹਿਲਾਂ ਉਸ ਨੂੰ ਬੁਝਾਉਣ ਦੇ ਤਰੀਕੇ ਮਨੁੱਖ ਨੇ ਲੱਭ ਲਏ ਪਰ ਮੇਰੇ ਸਾਹਿਬ ਕਹਿੰਦੇ ਨੇ ਬਾਹਰ ਦੀ ਅੱਗ ਤਾਂ ਪਾਣੀ ਨਾਲ ਬੁਝ ਜਾਏਗੀ, ਜੇ ਕਿਤੇ ਸਰੀਰ ਨੂੰ ਤਪਿਸ਼ ਗਰਮੀ ਲੱਗੇ ਏਸੀ ਲਾ ਕੇ ਤੂੰ ਉਸ ਤਪਿਸ਼ ਨੂੰ ਬੁਝਾ ਸਕਣੇ, ਗਰਮ ਇਲਾਕੇ ਨੂੰ ਛੱਡ ਕੇ ਕਿਤੇ ਪਹਾੜੀ ਠੰਡੇ ਇਲਾਕੇ ਵੀ ਚਲਾ ਜਾਏ ਤੇ ਚਮੜੀ ਦੀ ਤਪਿਸ਼ ਬੁੱਝ ਜਾਏਗੀ। ਪਰ ਗੁਰੂ ਕੇ ਸਿਖਾ ਇੱਕ ਗੱਲ ਧਿਆਨ ਵਿੱਚ ਰੱਖੀ, ਬਾਹਰ ਦੀ ਤਪਿਸ਼, ਬਾਹਰ ਦੀ ਅੱਗ, ਬਾਹਰ ਦਾ ਸਾੜਾ ਬਾਹਰ ਦੇ ਸਾਧਨਾ ਨਾਲ ਖਤਮ ਹੋ ਸਕਦਾ ਹੈ, ਪਰ ਜਿਹੜੀ ਕਈ ਜਨਮਾਂ ਦੀ ਅੰਦਰ ਅੱਗ ਲੱਗੀ ਪਈ ਏ ਉਸ ਅੱਗ ਨੇ ਬਾਹਰ ਦੇ ਸਾਧਨਾ ਨਾਲ ਖਤਮ ਨਹੀਂ ਹੋਣਾ। ਪਹਿਲੀ ਗੱਲ ਸਾਹਿਬ ਨੇ ਕਿ ਵੀ ਅੰਦਰ ਇੱਕ ਅੱਗ ਹੈ ਤੇ ਉਹਨੂੰ ਬੁਝਾਉਣ ਦਾ ਤਰੀਕਾ ਕੀ ਏ, ਮੈਂ ਇਹ ਅਰਜ਼ ਕਰਨੀ ਚਾਹਨਾ ਅੱਜ। ਸਾਹਿਬ ਕਹਿੰਦੇ ਨੇ ਉਹ ਅੱਗ ਦੇਖ ਜੇ ਤੂੰ ਯਤਨ ਕਰੇ ਵੀ ਪਾਣੀ ਨਾਲ ਜਾਂ ਕਿਤੇ ਇਲਾਕਾ ਬਦਲ ਕੇ ਬੁਝ ਜਾਏ। ਸਾਹਿਬ ਕਹਿੰਦੇ ਨੇ ਪਹਿਲਾਂ ਇਹ ਸਮਝ ਵੀ ਉਹ ਅੱਗ ਕਿਹੜੀ ਏ, ਜਿਹੜੇ ਤਰੀਕੇ ਨਾਲ ਤੂੰ ਬੁਝਾਉਣਾ ਚਾਹਨਾ ਉਸ ਅੱਗ ਨੇ ਬੁਝਣਾ ਨਹੀਂ। ਤੇ ਮੇਰੇ ਸਾਹਿਬ ਕਹਿੰਦੇ ਨੇ ਕਿ ਦੇਖ ਸਾਈਂ ਦੇ ਰੰਗ ਵਿਚ ਰਤੇ ਹੋਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਆਸਰਾ ਕੇਵਲ ਨਾਮ ਨੂੰ, ਕੀਰਤਨ ਨੂੰ, ਬਾਣੀ ਨੂੰ ਬਣਾਇਆ, ਤੇ ਜੇ ਕਿਤੇ ਉਹਨਾਂ ਦੀ ਸੰਗਤ ਮਿਲ ਜਾਏ ਤੇ ਸੱਚ ਜਾਣੀ ਤੇਰੇ ਅੰਦਰ ਦੀ ਤਪਿਸ਼ ਵੀ ਬੁੱਝ ਸਕਦੀ। ਦੇਖ ਉਹਨਾਂ ਕੋਲ ਬੈਠ ਪ੍ਰਭੂ ਯਾਦ ਆਉਂਦਾ, ਜਿਹਨੂੰ ਸਾਈਂ ਯਾਦ ਆ ਜਾਏ ਨਾਮ ਕੇਵਲ ਤਪਿਸ਼ ਬੁਝਾ ਸਕਦਾ, ਹੋਰ ਕੋਈ ਨਹੀਂ। ਅੱਜ ਦੀ ਸ਼ਬਦ ਦਾ ਪ੍ਰਕਰਨ ਹੀ ਏਵੇ ਜਾਂ ਅਰਥਾਂ ਦੀ ਵਿਚਾਰ ਹੀ ਏਵੇ ਕਿ ਪ੍ਰਭੂ ਦੇ ਪਿਆਰੇ ਸੰਤ ਜਨ ਉਹਨਾਂ ਦੀ ਸੰਗਤ ਕੀਤਿਆਂ ਅੰਦਰ ਨੂੰ ਠੰਡ ਪੈਂਦੀ, ਨਾਮ ਅੰਦਰ ਦੀ ਤਪਿਸ਼ ਨੂੰ ਮਿਟਾਉਂਦਾ। ਧਿਆਨ ਦਿਓ ਸਭ ਤੋਂ ਪਹਿਲਾਂ ਉਹ ਅੱਗ ਹੈ ਕਿ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਵੈਸੇ ਅੱਗਾਂ ਦੀ ਗਿਣਤੀ ਬੇਅੰਤ ਤਰੀਕਿਆਂ ਨਾਲ ਕੀਤੀ, ਇੱਕ ਤਰ੍ਹਾਂ ਦੀ ਅੱਗ ਨਹੀਂ। ਦੇਖੋ ਸ਼ੇਖ ਆਪੋ ਆਪਣੇ ਢੰਗ ਦਾ ਦਿੰਦੀ ਪਈ। ਬਾਬਾ ਫਰੀਦ ਸਾਹਿਬ ਨੇ ਦੁੱਖ ਨੂੰ ਵੀ ਅੱਗ ਨਾਲ ਤੁਲਨਾ ਦਿੱਤੀ। ਜਦੋਂ ਅਸੀਂ ਬਾਣੀ ਪੜ੍ਹਨੇ ਹਾਂ ਤੇ ਹਜ਼ੂਰ ਦੀ ਇੱਕ ਤੁਕ ਰੋਜ਼ ਅਸੀਂ ਜਪਜੀ ਸਾਹਿਬ ਵਿੱਚ ਪੜ੍ਹਨੇ ਹਾਂ ਕਿ ਹਜ਼ੂਰ ਕਹਿੰਦੇ ਨੇ ਕੇਤੇ ਪਵਨ ਪਾਣੀ ਬੈਸੰਤਰ। ਕੇਤੇ ਪਵਨ ਕਈ ਤਰ੍ਹਾਂ ਦੀ ਏ, ਪਾਣੀ ਕਈ ਤਰ੍ਹਾਂ ਦਾ ਏ, ਤੇ ਤਪਿਸ਼ ਅੱਗ ਕਈ ਤਰ੍ਹਾਂ ਦੀ ਏ। ਮਹਾਰਾਜ ਅੰਦਰ ਅੱਗ ਕੀ ਹੋ ਜਾਈਏ? ਦਾਤਾਰ ਨੇ ਕਿਰਪਾ ਕੀਤੀ ਤੇ ਅੰਮ੍ਰਿਤ ਬਾਣੀ ਵਿਚ ਬਚਨ ਕੀਤੇ ਵੀ ਕੇਵਲ ਇਹ ਸ਼ਰੀਰ ਵਿਚ ਅੱਗ ਨਹੀਂ, ਸੱਚ ਜਾਣ ਇਹ ਸੰਸਾਰ ਹੀ ਅੱਗ ਬਣਿਆ ਪਿਆ। ਆਪਾਂ ਰੋਜ਼ ਇੱਕ ਬਚਨ ਪੜ੍ਹਨੇ ਆ। ਹੁਣੇ ਗੁਰਮੁਖ ਪਿਆਰਿਆਂ ਸਾਨੂੰ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਵੀ ਸਰਵਣ ਕਰਾਇਆ। ਸਾਹਿਬ ਬਖਸ਼ਿਸ਼ ਕਰਦੇ ਨੇ ਜਿੱਥੇ ਸਾਡਾ ਨਿਵਾਸ ਹੈ ਇਹਨੂੰ ਸਮੁੰਦਰ ਤਾਂ ਜ਼ਰੂਰ ਕਿਹਾ ਜਾਂਦਾ ਹੈ, ਇਹਨੂੰ ਸਰੋਵਰ ਤਾਂ ਜ਼ਰੂਰ ਕਿਹਾ ਜਾਂਦਾ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ ਇਸ ਸਰੋਵਰ ਦੇ ਅੰਦਰ ਪਾਣੀ ਨਹੀਂ, ਇਸ ਸਰੋਵਰ ਦੇ ਅੰਦਰ ਕੋਈ ਜੰਮੀ ਕੋਈ ਬਰਫ ਨਹੀਂ, ਇਸ ਸਰੋਵਰ ਦੇ ਅੰਦਰ ਠੰਡ ਸ਼ੀਤਲਤਾ ਹੀ ਨਹੀਂ। ਸੰਸਾਰ ਇੱਕ ਸਰੋਵਰ ਦੀ ਤਰ੍ਹਾਂ ਹੈ, ਪਰ ਚੇਤੇ ਰੱਖੀ ਇਹਦੇ ਕਿਨਾਰੇ ਤੇ ਮੋਹ ਦਾ ਚਿੱਕੜ ਹੈ ਤੇ ਇਹਦੇ ਵਿੱਚ ਪਾਣੀ ਦੀ ਥਾਂ ਤੇ ਤ੍ਰਿਸ਼ਨਾ ਦੀ ਅੱਗ ਦੀਆਂ ਲਹਿਰਾਂ ਪਈਆਂ ਉੱਠਦੀਆਂ ਨੇ, ਇਹ ਤਾਂ ਸੰਸਾਰ ਹੀ ਅੱਗ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿਚ ਬਖਸ਼ਿਸ਼ ਕੀਤੀ, ਕਹਿਣ ਲੱਗੇ ਤਿਤ ਸਰਵਰੜੈ ਭਈ ਲੈ ਨਿਵਾਸਾ। ਸਰਵਰੜੈ ਇਹਦਾ ਅਰਥ ਵੀ ਆਪਾਂ ਸਰੋਵਰ ਕਰਾਂਗੇ ਕਿ ਜਿਸ ਸਰੋਵਰ ਵਿਚ ਸਾਡਾ ਨਿਵਾਸ ਹੈ, ਤਿਤ ਸਰਵਰੜੈ ਭਈ ਲੈ ਨਿਵਾਸਾ। ਪਰ ਪਿਆਰਿਓ ਮੇਰੇ ਮਾਲਕ ਨੇ ਖੇਡ ਵਰਤਾਈਏ, ਪਾਣੀ ਪਾਵਕ ਤਿਨੈ ਕੀਆ, ਉਹਨੇ ਪਾਣੀ ਦੀ ਥਾਂ ਤੇ ਪਾਵਕ ਦਰਥੇ ਅੱਗ ਪੈਦਾ ਕੀਤੀ ਹੋਈ। ਪਾਣੀ ਦੀ ਥਾਂ ਤੇ ਅੱਗ ਹੈ, ਅੱਗੇ ਅਰਜ਼ ਕਰਨੀ ਉਹ ਅੱਗ ਕਿਹੜੀ ਏ? ਪਾਣੀ ਪਾਵਕ ਤਿਨੈ ਕੀਆ। ਸਾਹਿਬ ਕਹਿਣ ਲੱਗੇ ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ। ਕਹਿੰਦੇ ਨੇ ਪਿਆਰਿਆ ਕਿ ਇੱਥੇ ਮੋਹ ਦਾ ਚਿੱਕੜੀ ਤੇ ਮੇਰੇ ਅੱਖਾਂ ਨਾਲ ਦੇਖਦਿਆਂ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਈ ਤਾਂ ਚਿੱਕੜ ਵਿਚ ਹੀ ਨਿਗਰ ਗਏ ਤੇ ਕਈਆਂ ਨੂੰ ਇਸ ਅੱਗ ਦੀਆਂ ਲਹਿਰਾਂ ਨੇ ਆਪਣੇ ਵਿੱਚ ਖਪਾ ਲਿਆ। ਖੈ ਇਹ ਵੀ ਅੱਗ। ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਹੈ, ਪਹਿਲਾਂ ਸਿਰਫ ਅਰਜ਼ ਕਰ ਰਿਹਾ ਇਹ ਅੱਗ ਕਿਹੜੀ ਹੈ। ਹਜ਼ੂਰ ਕਹਿੰਦੇ ਨੇ ਜੇ ਬਾਹਰ ਸਰੋਵਰ ਹੈ ਤੇ ਸੱਚ ਜਾਣੋ ਜੋ ਕੁਝ ਬਾਹਰ ਪਿੰਡ ਵਿੱਚ ਬ੍ਰਹਿਮੰਡ ਵਿੱਚ ਹੈ ਨਾ, ਉਹ ਕੁਛ ਹੀ ਬੰਦੇ ਦੇ ਪਿੰਡ ਵਿੱਚ। ਜਦੋਂ ਅਸੀਂ ਬਾਹਰ ਤੱਕਦੇ ਹਾਂ ਕਹਿੰਦੇ ਹਾਂ ਕਿ ਤਿੰਨ ਹਿੱਸਾ ਪਾਣੀ ਹੈ, ਇੱਕ ਹਿੱਸਾ ਜ਼ਮੀਨ ਹੈ, ਤੇ ਬੰਦੇ ਦੇ ਸਰੀਰ ਵੱਲ ਝਾਤੀ ਮਾਰੀਏ ਇਹਦੇ ਅੰਦਰ ਵੀ ਤਾਂ ਤਿੰਨ ਹਿੱਸੇ ਪਾਣੀ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਤਾਂ ਹੀ ਬਾਬਾ ਪੀਪਾ ਜੀ ਨੇ ਭਗਤ ਜੀ ਨੇ ਇੱਕ ਬਚਨ ਕਿਹਾ ਸੀ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ। ਜੋ ਕੁਝ ਤੂੰ ਬ੍ਰਹਿਮੰਡ ਵਿੱਚ ਤੱਕਣਾ ਉਹ ਕੁਝ ਤੇਰੇ ਪਿੰਡ ਵਿੱਚ ਏ, ਤੇਰੇ ਸਰੀਰ ਵਿੱਚ ਏ। ਤੇ ਸੱਜਣਾ ਚੇਤੇ ਰੱਖੀ ਬਾਹਰ ਤੂੰ ਬਹੁਤ ਕੁਝ ਖੋਜਿਆ ਕਿ ਬੰਦੇ ਨੂੰ ਬਾਹਰ ਬ੍ਰਹਿਮੰਡ ਵਿੱਚੋਂ ਬਹੁਤ ਕੁਝ ਮਿਲਿਆ ਨਹੀਂ। ਇਹਨੇ ਪਹਾੜ ਖੋਦੇ ਤੇ ਇਹਨੂੰ ਪਹਾੜਾਂ ਵਿੱਚੋਂ ਕੋਲਾ ਵੀ ਮਿਲਿਆ, ਇਹਨੂੰ ਕੋਲੇ ਦੀਆਂ ਖਾਨਾਂ ਲੱਭੀਆਂ, ਇਹਨੂੰ ਸੋਨਾ ਵੀ ਲੱਭਾ, ਇਹਨੂੰ ਪਾਰਸ ਵੀ, ਪਾਰਸ ਤੱਕ ਪਹੁੰਚ ਹੋਈ। ਤੇ ਆਖਰੋ ਰਿਸ਼ੀਆਂ ਮੁਨੀਆਂ ਨੇ ਜਿਹੜੇ ਸ਼ਬਦ ਵਰਤੇ ਨੇ ਕਿਤੇ ਨਾ ਕਿਤੇ ਤਾਂ ਉਹ ਦਾਤ ਰੱਬ ਦੀ ਧਰੀ ਹੋਈ ਪਈ। ਇਹਨੇ ਮਨੁੱਖ ਨੇ ਖੋਜਿਆ ਸੋਨਾ ਚਾਂਦੀ ਤਾਂਬਾ ਪਿੱਤਲ ਕੀਮਤੀ ਹੀਰੇ ਪੰਨੇ ਪੁਖਰਾਜ ਮੋਤੀ ਗਜ ਨੀਲਮ ਸਭ ਕੁਝ ਇਹਨੂੰ ਇਸ ਬ੍ਰਹਿਮੰਡ ਵਿੱਚੋਂ ਲੱਭ ਗਿਆ, ਕਿਉਂਕਿ ਕਿਸੇ ਖੋਜ ਵੱਲ ਤੁਰਿਆ ਸੀ, ਇਹਨੂੰ ਉਸ ਖੋਜ ਵਿੱਚੋਂ ਲੱਭਿਆ। ਜੇ ਨੇ ਤੱਕਿਆ ਇਥੋਂ ਤੱਕ ਕਿ ਸਮੁੰਦਰ ਦੀ ਗਹਿਰਾਈ ਤੱਕ ਵੀ ਇਹ ਪਹੁੰਚਣ ਦਾ ਯਤਨ ਪਿਆ ਕਰਦਾ, ਪਹੁੰਚਦਾ ਤੇ ਉਹਦੇ ਵਿੱਚੋਂ ਵੀ ਕੀਮਤੀ ਵਸਤੂਆਂ ਖਰੀਦ ਕੇ ਖੋਜ ਕੇ ਲਿਆਉਂਦਾ। ਇਥੋਂ ਤੱਕ ਇਹਦੀ ਖੋਜ ਇਹਨੇ ਉਡਾਰੀ ਮਾਰੀ ਆਪਣੀ ਧਰਤੀ ਤੋਂ ਬਿਨਾਂ, ਜਿਹੜੇ ਹੋਰ ਧਰਤੀਆਂ ਨੇ ਉਹਨੂੰ ਵੀ ਖੋਜਣ ਤੁਰਿਆ। ਸਾਹਿਬ ਕਹਿੰਦੇ ਨੇ ਉਹ ਬੰਦਿਆ ਦੇਖ ਤੂੰ ਬਾਹਰ ਬਹੁਤ ਕੁਝ ਖੋਜਿਆ, ਤੈਨੂੰ ਹੀਰੇ ਮੋਤੀ ਮਿਲ ਗਏ, ਤੈਨੂੰ ਨੀਲਮ ਪੁਖਰਾਜ ਮਿਲ ਗਏ, ਬਾਹਰ ਨੂੰ ਖੋਜਿਆ ਜੇ ਇੰਨੀ ਕੀਮਤੀ ਦਾਤਾਂ ਰੱਬ ਦੀਆਂ ਮਿਲੀਆਂ ਨੇ, ਕਦੀ ਅੰਦਰ ਨੂੰ ਖੋਜ ਕੇ ਦੇਖੀ ਕਰੋੜਾਂ ਬ੍ਰਹਿਮੰਡਾਂ ਨੂੰ ਸਿਰਜਣ ਵਾਲਾ ਤੈਨੂੰ ਅੰਦਰੋਂ ਲੱਭ ਸਕਦਾ। ਤੂੰ ਖੋਜਣਾ ਬਾਹਰ ਪਿਆ ਹੈ ਨਾ, ਅੰਦਰ ਨੂੰ ਖੋਜ ਤਾਂ ਸਹੀ। ਮੇਰੇ ਦਾਤਾਰ ਜੀ ਨੇ ਅੰਮ੍ਰਿਤ ਬਾਣੀ ਵਿਚ ਬਚਨ ਕੀਤਾ, ਧਿਆਨ ਦਿਆ ਜੇ ਗੁਰਮੁਖ ਜਿਹੜੀ ਅਰਜ਼ ਕਰਨੀ ਚਾਹਨਾ, ਮਨੁੱਖ ਖੋਜ ਵੱਲ ਤੁਰੇ। ਸਾਹਿਬ ਕਹਿੰਦੇ ਨੇ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਇਹੀ ਕਾਰਨ ਕਿ ਖੋਜਣ ਵਾਲੇ ਨੂੰ ਲੱਭੇਗਾ। ਭਾਈ ਸਾਹਿਬ ਭਾਈ ਗੁਰਦਾਸ ਸਿੱਖੀ ਦੇ ਵੇਦ ਵਿਆਸ, ਮੈਂ ਇੱਕ ਖਿੰਨ ਵਿੱਚੋਂ ਨਿਕਲਣਾ ਚਾਹਨਾ। ਉਦਨ ਬਜ਼ੁਰਗਾਂ ਨੇ ਠੀਕ ਉਹਨਾਂ ਦੀ ਭਾਵਨਾ ਹੈ ਕਿ ਗੁਰੂ ਸ਼ਬਦ ਦੇ ਸਤਿਕਾਰ ਵਿੱਚ ਉਹਨਾਂ ਬਹੁਤ ਹੀ ਸ਼ਬਦ ਕਹਿ, ਖਿਮਾ ਕਰਿਓ ਕਿ ਭਾਈ ਗੁਰਦਾਸ ਸਾਹਿਬ ਜੀ ਦਾ ਕੋਈ ਸਾਨੀ ਨਹੀਂ, ਉਹਨਾਂ ਦਾ ਕੋਈ ਬਰਾਬਰ ਤਾਂ ਨਹੀਂ। ਇਹ ਕਰਨੀ ਵਾਲੇ ਇੰਨੇ ਗੁਰਸਿੱਖ, ਆਪ ਉਹ ਗ੍ਰਿਸ਼ਤੀ ਨਹੀਂ ਪਰ ਸਿਧਾਂਤ ਦੇ ਇੰਨੇ ਪੱਕੇ ਨੇ। ਕਹਿਣ ਲੱਗੇ ਸਰਬ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ। ਇੰਨੇ ਕਰਨੀ ਵਾਲੇ ਨੇ ਕਿ ਜਦੋਂ ਸਰੀਰ ਦਾ ਚੋਲਾ ਤਿਆਗਦੇ ਨੇ, ਮੈਂ ਖਿੰਨ ਵਿੱਚੋਂ ਨਿਕਲਿਆ ਕਿ ਉਹਨਾਂ ਦਾ ਸਾਨੀ ਨਹੀਂ। ਸਾਡੀ ਤਾਂ ਬਿਰਤੀ ਏ ਵੇ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ, ਰੀਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ। ਉਹਨਾਂ ਗੁਰਮੁਖਾਂ ਨੇ ਇੱਕ ਬਚਨ ਕਿਹਾ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ, ਕਹਿੰਦੇ ਨੇ ਖੋਜਣ ਵਾਲੇ ਨੂੰ ਲੱਭਦਾ ਤੇ ਜਿਹੜਾ ਖੋਜੀ ਨਾ ਉਹਨੂੰ ਲੱਭਣਾ ਕੀ। ਭਾਈ ਸਾਹਿਬ ਹੋਰਾਂ ਦੇ ਬਚਨ ਨੇ ਕਹਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ। ਦੇਖੋ ਜਿਹੜੇ ਖੋਜਣ ਤੁਰਦੇ ਨੇ, ਤੇ ਖੋਜਣ ਦਾ ਮਤਲਬ ਇਹ ਨਹੀਂ ਇੱਕ ਸ਼ਬਦ, ਕਈ ਵਾਰੀ ਹੁਣ ਜਦੋਂ ਪੜ੍ਹੀ ਦਾ ਨਾ ਵਿਦਵਾਨਾਂ ਨੂੰ, ਜੇ ਅਸੀਂ ਸੁਖਮਨੀ ਸਾਹਿਬ ਦਾ ਵਿਸ਼ਲੇਸ਼ਣ ਕਰ ਰਹੇ ਹਾਂ, ਮੈਂ ਇੱਕ ਕਿਤਾਬ ਪੜ੍ਹੀ ਉਹਦਾ ਸਿਰਲੇਖ ਇਹ ਸੀ ਜੀ ਕਿ ਸੁਖਮਨੀ ਸਾਹਿਬ ਜੀ ਦਾ ਆਲੋਚਨਾਤਮਕ ਪੱਖ। ਜਦੋਂ ਸ਼ਬਦ ਸੁਣਿਆ ਵੀ ਆਲੋਚਨਾ ਸ਼ਬਦ, ਇਹ ਤਾਂ ਬਿਲਕੁਲ ਢੁਕਦਾ ਹੀ ਨਹੀਂ। ਕਿਸੇ ਬੰਦੇ ਕੋਲ ਕੀ ਖਸਤੀ ਕਿ ਇਸ ਬਾਣੀ ਨੂੰ ਪੜਚੋਲ ਕੇ ਆਲੋਚਨਾ ਕਰਨ ਤੁਰੇ, ਦਾ ਵਿਸ਼ਾ ਕੀ ਏ, ਦਾ ਕਾਵਿ ਪ੍ਰਬੰਧ ਕੀ ਏ। ਹਾਂ ਭਾਵਨਾ ਨਾਲ ਖੋਜ ਵਾਲੇ ਪਾਸੇ ਪਵੋ। ਤੇ ਭਾਈ ਗੁਰਦਾਸ ਕਹਿੰਦੇ ਨੇ, ਕਿਰਪਾ ਕਰਦੇ ਨੇ ਗੁਰਮੁਖ ਵਿਦਵਾਨ, ਭਾਈ ਸਾਹਿਬ ਫਰਮਾਉਂਦੇ ਨੇ ਕਿ ਗੁਰਬਾਣੀ ਨੂੰ ਦੋ ਤਰ੍ਹਾਂ ਦੇ ਲੋਕ ਦੋ ਢੰਗ ਨਾਲ ਵਾਚਦੇ ਨੇ। ਇੱਕ ਦਿਨ ਅਰਜ਼ ਕੀਤੀ ਸੀ, ਇੱਕ ਲੋਕ ਬੁੱਧੀ ਦੇ ਤਲ ਤੇ ਗੁਰੂ ਨੂੰ ਘੋਖਦੇ ਨੇ, ਖੋਜਦੇ ਨੇ, ਤੇ ਦੂਜੇ ਲੋਕ ਭਾਵਨਾ ਦੇ ਤਲ ਤੇ ਬਾਣੀ ਨੂੰ ਪੜਚੋਲਦੇ ਨੇ। ਭਾਈ ਗੁਰਦਾਸ ਕਹਿੰਦੇ ਨੇ ਸਮੁੰਦਰ ਦੀਆਂ ਲਹਿਰਾਂ ਟਕਰਾਂਦੀਆਂ ਨੇ ਆ ਕੇ ਕਿਨਾਰੇ ਨਾਲ, ਤੇ ਜਦੋਂ ਲਹਿਰ ਉੱਠਦੀ ਏ, ਜਿਸ ਬੰਦੇ ਨੇ ਸਮੁੰਦਰ ਨੂੰ ਤੱਕਣਾ, ਨਜ਼ਾਰਾ ਤੱਕਣਾ, ਉਹ ਜਾਂਦਾ ਕਿਨਾਰੇ ਤੇ ਬੈਠਦਾ, ਲਹਿਰਾਂ ਉੱਠਦੀਆਂ ਨੇ ਤੇ ਲਹਿਰਾਂ ਨੂੰ ਧਿਆਨ ਨਾਲ ਦੇਖਦਾ, ਤੇ ਪਰਤ ਕੇ ਕੀ ਕਰਦਾ, ਕਿ ਉਹਨਾਂ ਲਹਿਰਾਂ ਨਾਲ ਉਹ ਕਈ ਵਾਰੀ ਖੇਡਣਾ ਵੀ ਖੁਸ਼ੀ ਮਹਿਸੂਸ ਕਰਦਾ, ਲਹਿਰਾਂ ਤੇ ਤਰਦਾ, ਲਹਿਰਾਂ ਨਾਲ ਖੇਡਦਾ। ਭਾਈ ਸਾਹਿਬ ਕਹਿੰਦੇ ਨੇ ਇੱਕ ਲਹਿਰਾਂ ਦੇਖਣ ਵਾਲੇ ਨੇ, ਇੱਕ ਲਹਿਰਾਂ ਵਿਚ ਨਹਾਉਣ ਵਾਲੇ ਨੇ, ਇੱਕ ਉੱਠਦੀਆਂ ਹੋਈਆਂ ਤਰੰਗਾਂ ਦੇ ਨਾਲ ਖੇਡਣ ਵਾਲੇ ਨੇ, ਪਰ ਇਸ ਤੋਂ ਅੱਗੇ ਨੀ ਚੌਥੇ ਜਿਹੜੇ ਮਰਜੀਵੜੇ ਨੇ, ਉਹ ਲਹਿਰਾਂ ਵਿਚ ਡੁੱਬ ਕੇ ਇੰਨੀ ਖੋਜ ਕਰਦੇ ਨੇ ਕਿ ਥੱਲਿਓਂ ਮੋਤੀ ਉਹਨਾਂ ਸਿੱਪੀਆਂ ਨੂੰ ਲੱਭਦੇ ਨੇ ਜਿਨ੍ਹਾਂ ਵਿਚ ਕੀਮਤੀ ਮੋਤੀ ਪਾਲਦੇ ਹੁੰਦੇ। ਦੇਖਣ ਦਾ ਤਰੀਕਾ ਇੱਕ ਬੰਦਾ ਲਹਿਰਾਂ ਤੱਕਦਾ ਉਹਦੇ ਨਾਲ ਖੇਡਦਾ ਤੇ ਦੂਜਾ ਡੂੰਘਾ ਡੁੱਬ ਕੇ ਕੀਮਤੀ ਮੋਤੀ ਨੂੰ ਖੋਜਣ ਤੁਰਿਆ। ਮੈਂ ਇੱਕ ਖਿੰਨ ਵਿਚੋਂ ਨਿਕਲ ਰਿਹਾ, ਮੈਨੂੰ ਪਤਾ, ਪਰ ਆਉਣਾ ਇਸ ਵਿਸ਼ੇ ਤੇ ਚਾਹੁੰਦਾ ਸਾਂ ਵੀ ਅੰਦਰ ਦੀ ਅੱਗ ਕਿਹੜੀ ਹੈ, ਕਦੀ ਪੜਚੋਲੀਏ ਅੰਦਰ ਕਿਹੜੀ ਅੱਗ ਬਲਦੀ ਪਈ ਏ, ਜਿਹਨੂੰ ਅੱਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੇਰੀ ਅੱਗ ਬੁਝ ਸਕਦੀ ਏ, ਕਿਤੇ ਤੂੰ ਭਾਵਨਾ ਬਣਾਏ। ਸਮੁੰਦਰ ਨੂੰ ਸਾਰੇ ਦੇਖਦੇ ਨੇ ਪਰ ਖੋਜੀ ਜਿਹੜੇ ਨੂੰ ਕੀਮਤੀ ਮੋਤੀਆਂ ਤੱਕ ਸਾਂਝ ਪਾਉਂਦੇ ਨੇ। ਪਹਾੜਾਂ ਤੇ ਸੈਰ ਕਰਨ ਅਨੇਕਾਂ ਸੈਲਾਨੀ ਜਾਂਦੇ ਨੇ, ਕੋਈ ਪਹਾੜ ਦੇ ਪੱਥਰਾਂ ਨੂੰ ਦੇਖਦਾ, ਕੋਈ ਉੱਥੇ ਕੀਮਤੀ ਰੁੱਖਾਂ ਨੂੰ ਦੇਖਦਾ, ਕੋਈ ਉੱਥੇ ਰੱਬ ਦੀ ਬਣਾਈ ਹੋਈ ਇਸ ਕੁਦਰਤ ਦਾ ਨਜ਼ਾਰਾ ਮਾਣਦਾ, ਤੇ ਕਈ ਸੱਜਣ ਜਾਂਦੇ ਨੇ ਪਹਾੜਾਂ ਵਿਚ ਖੋਜਦੇ ਨੇ ਕਿ ਕਿਤੇ ਪਾਰਸ ਦੀ ਵੱਟੀ ਨਾ ਮਿਲ ਜਾਏ, ਕਿਤੇ ਕੀਮਤੀ ਮੋਤੀ ਨਾ ਮਿਲ ਜਾਏ। ਭਾਈ ਗੁਰਦਾਸ ਕਹਿੰਦੇ ਤੀਸਰੀ ਤਰ੍ਹਾਂ ਦੇ ਲੋਕ ਨੇ, ਕੁਝ ਜੰਗਲ ਵੀ ਜਾਂਦੇ ਨੇ ਕੇਵਲ ਸੁੱਖ ਮਾਨਣ ਲਈ, ਕੁਝ ਜੰਗਲ ਵਿਚ ਜਾਂਦੇ ਨੇ ਕਿ ਕੀਮਤੀ ਰੁੱਖ ਕਿਚੇ ਚੰਦਨ ਲੱਜ ਜਾਏ ਤੇ ਉਸ ਚੰਦਨ ਦੀ ਲੱਕੜ ਨੂੰ ਆਪਾਂ ਕੱਟ ਲਿਆਈਏ। ਕਹਿਣ ਲੱਗੇ ਦੇਖੋ ਪਿਆਰਿਓ, ਸਮੁੰਦਰ ਕੋਲ ਸਾਰੀ ਦੁਨੀਆਂ ਜਾਂਦੀ ਏ ਪਰ ਮੋਤੀਆਂ ਦਾ ਗਾਹਕ ਹਜ਼ਾਰਾਂ ਵਿੱਚੋਂ ਇੱਕ ਦਾ ਹੁੰਦਾ। ਕਹਿਣ ਲੱਗੇ ਜੰਗਲ ਵਿੱਚ ਅਨੇਕਾਂ ਲੋਕ ਜਾਂਦੇ ਨੇ ਪਰ ਚੰਦਨ ਦੀ ਲੱਕੜ ਨੂੰ ਪਹਿਚਾਨਣ ਵਾਲਾ ਕੋਈ ਕੋਈ ਮਿਲਦਾ ਏ। ਪਿਆਰਿਓ, ਪਹਾੜਾਂ ਤੇ ਅਨੇਕਾਂ ਲੋਕ ਘੁੰਮਦੇ ਨੇ ਪਰ ਉਹਨਾਂ ਪੱਥਰਾਂ ਦੀ ਪਹਿਚਾਣ, ਉਹਦੇ ਵਿੱਚੋਂ ਕੀਮਤੀ ਪੱਥਰ ਟਾਵਾਂ ਟਾਵਾਂ ਖੋਜਦਾ। ਹੇ ਦਾਤਾ, ਤੇਰੀ ਗੁਰਬਾਣੀ ਨੂੰ ਸਾਰੇ ਪੜ੍ਹਦੇ ਨੇ, ਸੁਣਦੇ ਨੇ, ਗਾਉਂਦੇ ਨੇ, ਪਰ ਮੇਰੇ ਮਾਲਕਾ, ਖੋਜਣ ਵਾਲਾ ਕੋਈ ਕਰੋੜਾਂ ਵਿੱਚੋਂ ਇੱਕ ਅਦਾ ਹੁੰਦਾ ਜਿਹੜਾ ਇਹਨੂੰ ਖੋਜ ਕੇ ਤੁਰਦਾ। ਭਾਈ ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਬਿਖੈ, ਹੰਸ ਮਰਜੀਵਾ ਨਿਚੈ ਪ੍ਰਸਾਦ ਪਾਵਈ। ਕਹਿਣ ਲੱਗੇ ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨ ਵਾਰਾ ਖਨ ਜਗ ਵਿਖੈ ਜਗ ਵਿਖੈ ਪ੍ਰਗਟਾਵਈ। ਕਹਿਣ ਲੱਗੇ ਜੈਸੇ ਬਨ ਵਿਖੇ ਮੈਲਾਗਰ ਸੋਧਾ ਕਪੂਰ, ਸੋਧ ਕੇ ਸੁਭਾਸੀ ਸੋ ਬਾਸ ਬਹਿਸਾਵਈ। ਪਿਆਰਿਓ, ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਪਰ ਅਗਲੀ ਤੁਕ ਨਾ ਭੁੱਲਿਓ, ਜੋ ਜੋਈ 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 ਖੋਜੈ ਸੋਈ ਸੋਈ ਨੇਪ ਜਾਵਈ। ਪਦਾਰਥ ਸਾਰੇ ਨੇ ਪਰ ਜੇ ਕੋਈ ਖੋਜਣ ਜਾਏਗਾ ਤੇ ਲੱਭੇਗਾ ਨਾ। ਮੇਰੇ ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਪਿਆਰਿਆ ਦੇਖ, ਬਾਹਰ ਬਹੁਤ ਕੁਝ ਖੋਜਿਆ, ਕਿਤੇ ਅੰਦਰ ਨੂੰ ਖੋਜਣ ਦਾ ਯਤਨ ਕਰਿਆ ਕਰ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਤਾਂ ਹੀ ਬਖਸ਼ਿਸ਼ ਕੀਤੀ, ਕਹਿਣ ਲੱਗੇ ਕਾਹੇ ਰੇਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਪੋਪ ਮਦ ਜਿਉਂ ਬਾਸ ਬਸਤ ਹੈ, ਇਸ ਤਰ੍ਹਾਂ ਤੇਰੇ ਵਿਚ ਰਹਿੰਦਾ ਜਿਵੇਂ ਫੁੱਲ ਵੀ ਸੁਗੰਧੀ। ਮੁਕਰ ਮਾਹੇ ਜੈਸੇ ਸ਼ਾਹੀ, ਤੈਸੇ ਹੀ ਅਰ ਬਸ ਹੈ ਨਿਰੰਤਰ ਘੱਟ ਹੀ ਖੋਜੋ। ਭਾਈ, ਇਹਨੂੰ ਆਪਣੇ ਘੱਟ ਵਿਚ ਖੋਜ, ਇੱਕ ਅੱਗੇ ਬਾਹਰ ਦੀ। ਤੇ ਗੁਰਮੁਖੋ, ਅੰਦਰ ਦੀ ਅੱਗ ਤਪਿਸ਼ ਕਹਿੜੀਏ ਜਿਹੜੀ ਸਾਡੇ ਅੰਦਰ ਨੂੰ ਤਪਾਂਦੀ ਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਚਾਰ ਤਰ੍ਹਾਂ ਦੀ ਅੱਗ ਬੰਦੇ ਦੇ ਅੰਦਰ, ਉਹਦੇ ਦਰਿਆ ਵਗਦੇ ਨੇ, ਇੱਕ ਅੱਧੀ ਨਹੀਂ, ਚਾਰ ਤਰ੍ਹਾਂ ਦੀ ਅੱਗ। ਉਹ ਕਿਹੜੀ ਏ? ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲੀ ਅੱਗ ਦਾ ਨਾਮ ਏ ਹੰਸ, ਦੂਸਰੀ ਅੱਗ ਦਾ ਨਾਮ ਏ ਖੇਤ, ਤੀਸਰੀ ਅੱਗ ਦਾ ਨਾਮ ਹੈ ਲੋਭ, ਤੇ ਚੌਥੇ ਤਰ੍ਹਾਂ ਦੀ ਜਿਹੜੀ ਅੱਗ ਏ ਉਹਦਾ ਨਾਮ ਏ ਕੋਪ। ਸਿਰਫ ਸੰਖੇਪ ਵਿਚ ਅਰਜ਼ ਕਰਨੀ ਏ ਕਿ ਪਿਆਰਿਓ, ਅੰਦਰ ਦੀ ਠੰਡ ਨਾਮ ਵਿਚ ਏ ਸਮਝ ਪੈ ਜਾਏ ਵੀ ਅੱਗ ਕਿਹੜੀ। ਹੰਸ ਦਾ ਅਰਥ ਏ ਤੇ ਵੇ ਹਿੰਸਾ, ਨਿਰਦੈਤਾ। ਦੂਸਰੀ ਅੱਗ ਜਿਹੜੀ ਏ ਲਾਲਚ ਦੀ, ਲੋਭ ਦੀ। ਤੀਸਰੀ ਜਿਹੜੀ ਕੋਪ ਦਾ ਅਰਥ ਏ ਗੁੱਸਾ। ਹੰਸ, ਖੇਤ, ਲੋਭ ਤੇ ਕੋਪ। ਖੇਤ ਦਾ ਅਰਥ ਏ ਮੋਹ, ਇੱਥੇ ਹਿੰਸਾ ਦੀ, ਗੁੱਸੇ ਦੀ, ਲਾਲਚ ਦੀ, ਮੋਹ ਦੀ ਅੱਗ ਏ। ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਦਰ ਚਾਰ ਨਦੀਆਂ ਵਗਦੀਆਂ ਪਈਆਂ ਨੇ। ਦਾਤਾ, ਜਿਹੜੇ ਡਿੱਗ ਪਏ ਉਹ ਸੜ ਗਏ, ਜਿਹੜੇ ਤੇਰੇ ਚਰਨਾਂ ਨਾਲ ਜੁੜ ਗਏ ਉਹ ਬਚ ਜਾਂਦੇ ਨੇ। ਸ਼ਬਦ ਵਰਤੇ ਹੰਸ, ਖੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਪਵਹਿ ਦੱਜੈ ਨਾਨਕਾ, ਜਿਹੜੇ ਪੈ ਗਏ ਸੜ ਗਏ, ਤਰੀਏ ਕਰਮੀ ਲੱਗ, ਪਰ ਬਚਨ ਗਿਓ ਜਿਹੜੇ ਦਾਤਾ ਤੇਰੀ ਬਖਸ਼ਿਸ਼ ਨਾਲ ਤੇਰੇ ਚਰਨਾਂ ਨਾਲ ਜੁੜ ਗਏ ਨੇ। ਧਿਆਨ ਦਿਆ ਜੇ ਹੁਣ ਕੀ, हिंसा अंदर अग नहीं, हिंसा दा अर्थ जीव कातवी है। बाणी ने तां बड़ी कृपा की, अज भी गुरमुखां नाल विचार चली कि जे किते इंद्रियां दे रस दी खुल दित्ती जाए ना, बंदे तां भाल दे केवल शरीरक रस ने, एक खिन लगेगा सारे लोग कहणगे असीं सिखी नूं धारण कर ली तैयार। प्यारे मर्यादा तो बिना कदी मंजिलां नहीं मिलदियां हुंदियां। नदी भी तुरदी है, जे खिलर के तुरे ते उथे राह विच सुक जाए, उन्हें भी कोई किनारे बनाए ने, ते मर्यादा भी तुरदी है ते शौ तक पहुंच जांदी। घरां विच पानी मर्यादा नाल हुंदा है ते सुख दिंदा है, अग चुल्हिआं विच बलदी है, गैस ता दिन रात चुल्हे विच आउंदी पई है, पर जे किते बेमर्यादा हो जाए ते घरां नूं तबाह कर सकदी है। मर्यादा ही है ना जेड़ी जीवन बनदी है, बेमर्यादा ही मौत बन जांदी है। देखो इस जबान दे रस दी खातर धन गुरु ग्रंथ साहिब जी दी बाणी पढ़न वाले हो, एक असी जीव दे रस ते बैठे हां। मेरे गुरु ग्रंथ साहिब ने तां निर्णा कर दिता, ਇਹ ਗੱਲ ਵੱਖਰੀ, ਅਸੀਂ ਉਹਨੂੰ ਧਰਮ ਦੇ ਨਾਂ ਥੱਲੇ ਵਰਤੀ ਜਾਈਏ ਤੇ ਸਾਡੇ ਬੜੇ ਵੱਡੇ ਵੱਡੇ ਬੰਦੇ ਖਿੰਡ ਚ ਖਿੰਡਦੇ ਵੇਖੇ। ਸਾਹਿਬ ਨੇ ਇੱਕ ਬਚਨ ਕਿਹਾ, ਅਸੀਂ ਕਹਿੰਦੇ ਸਾਡੀ ਮਰਿਆਦਾ ਕਹਿੰਦੀ ਵੀ ਇਸ ਰਸ ਨੂੰ ਭੋਗ ਲਓ, ਇਹ ਰਹਿਤ ਮਰਿਆਦਾ ਕਹਿ ਰਹੀ ਏ। ਮੈਂ ਇੱਕ ਬਾਣੀ ਦੀ ਤੁਕ ਸਾਂਝੀ ਕਰਕੇ ਆਪ ਨਾਲ ਅੱਗੇ ਜਾਣਾ। ਕਬੀਰ ਸਾਹਿਬ ਦੀ ਇੱਕ ਤੁਕ ਆਉਂਦੀ ਆਪਾਂ ਪੜ੍ਹਨੇ ਆ, ਜੀ ਵਧੋ ਸੋ ਧਰਮ ਕਰ ਥਾਪੋ। ਵਧੋ ਦਾ ਅਰਥ ਹੁੰਦਾ ਵੱਧ ਕਰਨਾ। ਕਹਿਣ ਲੱਗੇ ਤੂੰ ਜੀਵ ਨੂੰ ਵੱਧ ਕਰਨਾ, ਉਹਨੂੰ ਖਤਮ ਕਰਨਾ, ਤੇ ਉਧਰ ਜੀਵ ਨੂੰ ਤੂੰ ਘਾਤ ਕਰਨਾ ਪਿਆ। ਕੋਈ ਛੁਰੀ ਚਲਾਉਂਦਾ ਪਿਆ ਤੇ ਨਾਲ ਕਲਮਾ ਪੜਦਾ ਪਿਆ ਤੇ ਨਾਲ ਫਿਰ ਕਹੀ ਜਾਂਦਾ ਇਹ ਮੇਰਾ ਧਰਮ ਕਹਿ ਰਿਹਾ ਵੀ ਜੀਵ ਘਾਤ ਕਰਨਾ। ਧਿਆਨ ਦਿਆ ਜੇ ਕੇਵਲ ਜੀਵ ਘਾਤ ਤੱਕ ਨਹੀਂ, ਜ਼ਬਾਨ ਦਾ ਰਸ ਹੀ ਨਾ, ਜੀ ਵਧੋ ਸੋ ਧਰਮ ਕਰ ਥਾਪੋ। ਜੇ ਜਿੰਦ ਨੂੰ ਕਿਸੇ ਦਿਨ ਕੌਣ ਹੈ ਤੇਰਾ ਧਰਮ ਏ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਨੂੰ ਇੱਕ ਗੱਲ ਦੱਸ ਦੇ, ਅਧਰਮ ਕਹੋ ਕਤ ਭਾਈ ਤੇ ਅਧਰਮ ਦੀ ਪਰਿਭਾਸ਼ਾ ਕੀ ਏ। ਇਹ ਬਾਣੀ ਦੀਆਂ ਤੁਕਾਂ ਨੇ, ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਕਾਂਕੋ ਕਹੋ ਕਸਾਈ। ਜੇ ਤੂੰ ਧਰਮੀ ਬਣ ਕੇ ਰਿਸ਼ੀ ਮੁਨੀ ਏ ਬਲੀਆਂ ਦੇ ਕੇ, ਫਿਰ ਅਧਰਮੀ ਤੇ ਕੁਕਰਮੀ ਕੌਣ ਹੋਵੇਗਾ। ਮੇਰੇ ਦਾਤੇ ਨੇ ਮਿਹਰ ਕੀਤੀ, ਜਿਹੜੀ ਅਰਜ਼ ਕਰਨੀ ਚਾਹਨਾ, ਹਿੰਸਾ ਪਹਿਲੀ ਆਗੇ ਖੰਸ ਹਿੰਸਾ। ਇੱਕ ਹੁੰਦਾ ਕਿਸੇ ਤੇ ਵਾਰ ਕਰਨਾ, ਮਜ਼ਲੂਮ ਨੂੰ ਕੋਣਾ, ਉਹ ਵੀ ਹਿੰਸਾ ਹੈ। ਪਿਆਰਿਓ ਇੱਕ ਹੁੰਦਾ ਕਿ ਬੋਲਾਂ ਨਾਲ ਕਿਸੇ ਦੇ ਅੰਦਰ ਨੂੰ ਸਾੜ ਕੇ ਰੱਖ ਦੇਣਾ, ਉਹ ਵੀ ਹਿੰਸਾ ਹੀ ਹੈ। ਖਿਮਾ ਕਰਿਓ, ਅਸੀਂ ਇਸ ਸ਼ਬਦ ਨੂੰ ਕਦੀ ਸਮਝਦੇ ਨਹੀਂ। ਬਾਬਾ ਫਰੀਦ ਜੀ ਨੇ ਕੰਡੀਸ਼ਨ ਲਾਈ ਅੰਮ੍ਰਿਤ ਬਾਣੀ ਵਿਚ, ਕਹਿੰਦੇ ਨੇ ਜੇ ਸਾਈ ਨੂੰ ਪਾਣਾ ਹੀ ਨਾ, ਤੇ ਪਹਿਲੀ ਗੱਲ ਕਿਸੇ ਦੇ ਅੰਦਰ ਨੂੰ ਨਾ ਢਾਹੀ। ਸੱਜਣਾ ਅੰਦਰ ਰੱਬ ਦਾ ਮੰਦਰ ਹੀ, ਕਿਸੇ ਦੇ ਦਿਲ ਨੂੰ ਢਾਏਗਾ ਤੇ ਸੱਚ ਜਾਣੀ ਰੱਬ ਦੇ ਘਰ ਨੂੰ ਢਾਨਾ ਪਏ। ਅਸੀਂ ਬਚਨ ਪੜ੍ਹਨੇ ਆ, ਸਭਨਾ ਮਨ ਮਾਨਕ ਥਾਨ ਮੂਲ ਮਚਾਂਗਵਾ, ਜੋ ਤੋ ਪਿਰਿਆ ਦੀ ਸਿੱਖ ਤਾਂ ਹਿਆਉ ਨਾ ਠਾਹੇ। ਕਈ ਦਾ ਸਭਨਾ ਮਨ ਮਾਨਕ ਸਾਰਿਆਂ ਵਿਚ ਪਿਆਰਾ ਰਹਿੰਦਾ, ਕਿਸੇ ਦੇ ਖਿਰਦੇ ਨੂੰ ਢਾਈ ਨਾ, ਤੇ ਜ਼ਬਾਨ ਨਾਲ ਅਸੀਂ ਹਿੰਸਾ ਨਹੀਂ ਕਰਦੇ। ਸਾਡੇ ਅੰਦਰ ਦੀ ਅੱਗ ਜ਼ਬਾਨ ਤੋਂ ਬਾਹਰ ਨਿਕਲਦੀ ਹੈ। ਪਿਆਰਿਓ ਫਿਰ ਜਿੱਥੇ ਜਾਂਦੀ ਹੈ ਨਾ, ਕਈ ਕਈ ਸਦੀਆਂ ਲੱਗ ਜਾਂਦੀਆਂ ਨੂੰ ਉਸ ਅੱਗ ਨੂੰ ਬੁਝਾਉਣ ਦੇ ਲਈ। ਧਰਮ ਦੀ ਦੁਨੀਆਂ ਵਿਚ ਵਿਚਰਨੇ ਆ, ਅਨੇਕਾਂ ਧਰਮਾਂ ਦਾ ਜਦੋਂ ਪੜ੍ਹਿਆ, ਫਲਸਫਾ ਸਿਧਾਂਤ ਪੜ੍ਹਿਆ, ਉਹ ਕਈ ਵਾਰੀ ਪਾਦਰੀ ਕਹਿ ਲੋ, ਕਾਜ਼ੀ ਕਹਿ ਲੋ, ਮੁੱਲਾ ਕਹਿ ਲੋ, ਜਾਂ ਧਰਮ ਅਵਲੰਬੀ ਜਿਹੜੇ ਨੇ, ਉਹ ਆਪਣੀ ਜ਼ਬਾਨ ਤੋਂ ਧਰਮ ਦੇ ਨਾਂ ਤੇ ਇਹੋ ਜੀ ਅੱਗ ਸੜਦੇ ਨੇ ਕਿ ਕਈ ਸਦੀਆਂ ਲੱਗ ਜਾਂਦੀਆਂ ਨੇ ਕੌਮਾਂ ਵਿਚ ਪਈ ਹੋਈ ਅੱਗ ਦੀ ਉਹ ਲਾਟ ਬੁੱਝਣ ਤੇ ਆਉਂਦੀ ਹੋਈ ਨੇ। ਪਹਿਲੀ ਗੱਲ, ਜੇ ਤੇਰੇ ਅੰਦਰ ਠੰਡ ਏ, ਧਰਮ ਤਾਂ ਕੇਵਲ ਸ਼ਾਂਤੀ ਹੈ, ਧਰਮ ਤਾਂ ਕੇਵਲ ਅੰਦਰ ਦੀ ਤਪਸ਼ ਮਿਟਾਉਂਦਾ। ਆ ਬਾਬੇ ਸੁਥਰੇ ਨੇ ਇੱਕ ਵਾਰੀ ਮੈਨੂੰ ਪਤਾ ਇੱਥੇ ਅਰਜ਼ ਕੀਤੀ ਸੀ, ਉਹ ਆਇਆ ਸੀ ਕੋਈ ਸਾਧੂ ਆਨੰਦਪੁਰ ਸਾਹਿਬ ਦੀ ਧਰਤੀ ਤੇ, ਤੇ ਉਹਨੇ ਪਿੰਡੇ ਤੇ ਸਾਰੀ ਸੁਭਾ ਮਲੀ ਸੀ, ਤੇ ਉਹ ਬਾਬਾ ਸੁਥਰਾ ਜੀ ਗਏ ਤੇ ਕੋਲ ਜਾ ਕੇ ਪਹਿਲਾਂ ਉਹਨਾਂ ਸਵਾਹ ਵਾਲੇ ਜਿਹੜੇ ਸਰੀਰ ਦੇ ਅੰਗ ਸਨ ਉਹਦੀ ਬਾਂਹ ਨੂੰ ਹੱਥ ਲਾਇਆ ਤੇ ਉਂਗਲਾਂ ਨੂੰ ਸਵਾਹ ਲੱਗ ਗਈ, ਤੇ ਨਾਲ ਪੁੱਛਦੇ ਨੇ ਸੰਤ ਜੀ ਨਾਮ ਕੀ ਜੇ, ਉਹਨੇ ਦੱਸ ਦਿੱਤਾ ਮੇਰਾ ਨਾਮ ਸ਼ੀਤਲ ਦਾਸ ਹੈ। ਕਈ ਸੱਜਣੇ ਸ਼ਬਦ ਵਰਦੇ, ਉਹ ਸੁਤਰੇ ਨੇ ਦੂਜੀ ਵਾਰੀ ਫਿਰ ਲਾ ਕੇ ਨਾ ਹੱਥੋਂ ਦੀ ਵੱਖੀ ਕੋਲ ਸਵਾਹ ਚੰਗੀ ਤਰ੍ਹਾਂ ਖਰੋਚ ਕੇ ਕਹਿੰਦਾ ਵੀ ਸਮਝ ਨਹੀਂ ਪਈ, ਤੁਸੀਂ ਕਹਿੰਦੇ ਹੋ ਸ਼ੀਤਲ ਦਾ ਨਾਂ ਕੀ ਜੇ, ਉਹਨੇ ਕਿਹਾ ਸ਼ੀਤਲ ਦਾਸ। ਉਹਨੇ ਤੀਜੀ ਵਾਰ ਨਾ ਆਪਣਾ ਹੱਥ ਉਂਗਲਾ ਚੰਗੀ ਤਰ੍ਹਾਂ ਸਰੀਰ ਵਿਚ ਕਸਾ ਕੇ ਖੋਭ ਕੇ ਕਹਿੰਦਾ ਨਾਮ ਕੀ ਜੇ, ਉਹਨੇ ਵੱਟ ਕੇ ਚਪੇੜ ਮਾਰੀ, ਕਹਿੰਦਾ ਦੋ ਵਾਰੀ ਨੀ ਦੱਸਿਆ ਸ਼ੀਤਲ ਦਾਸ। ਉਹ ਕਹਿੰਦਾ ਮੇਰੀ ਗੱਲ ਸੱਚੀ ਨਿਕਲੀ, ਸੁਥਰਾ ਕਹਿੰਦਾ ਮੈਂ ਭੁਲੇਖੇ ਵੇ ਸਾਇੰਸ ਬੰਦੇ ਉੱਤੇ ਸਵਾਹ ਕਿਵੇਂ ਆ ਗਈ, ਕਿਉਂਕਿ ਸਵਾਹ ਤਾਂ ਅੱਗ ਬਲਨ ਕਰਕੇ ਨਿਕਲਦੀ ਹੁੰਦੀ, ਤੇਰੇ ਪਿੰਡੇ ਤੇ ਸਵਾਹ ਆਈ, ਮੈਨੂੰ ਨਹੀਂ ਸੀ ਸਮਝ ਪੈਂਦੀ ਵੀ ਸਿਰ ਤੋਂ ਪੈਰਾਂ ਤੱਕ ਸਵਾਹ ਨਾਲ ਭਲਿਆ। ਸੀਤਲ ਦਾਸ ਨਹੀਂ, ਤੂੰ ਆਪਣਾ ਨਾਮ ਅਗਨ ਦਾਸ ਰੱਖ, ਕਿਉਂਕਿ ਸਵਾਹ ਆਉਂਦੀ ਉੱਥੇ ਵੀ ਜਿੱਥੇ ਪਹਿਲਾਂ ਅੱਗ ਬਲਦੀ ਹੋਵੇ। ਕਦੀ ਪੜੋ ਸਾਹਿਬ ਜੀ ਨੂੰ, ਕਹਿਣ ਲੱਗੇ ਅੰਤਰ ਅਗਨ ਬਾਹਰ ਤਨ ਸਵਾਹ। ਅੰਦਰ ਅੱਗ ਬਲਦੀ ਹੋਵੇ ਤੇ ਸਵਾਹ ਬਾਹਰ ਆਵੇਗੀ ਨੀ। ਅੰਤਰ ਅਗਨ ਬਾਹਰ ਤਨ ਸਵਾਹ, ਗੱਲ ਪਾਤਰ ਕੈਸੇ ਤਰੇ ਅਥਾਂ। ਹਜ਼ੂਰ ਕਹਿੰਦੇ ਨੇ ਜ਼ਬਾਨ ਦੀ ਅੱਗ ਜਿਹੜੀ ਆਪ ਸੜੀਏ ਤੇ ਅੱਗ ਕਦੀ ਵੀ ਕਿਸੇ ਨੂੰ ਸੁੱਖ ਨਹੀਂ ਦਿੰਦੀ। ਗੁਰਮੁਖ ਵਿਦਵਾਨ ਕਹਿੰਦੇ ਨੇ ਦੇਖਿਓ, ਜਿਹੜੀ ਤਪਸ਼ ਉਹਦੇ ਵਿੱਚ ਆਕੜ ਹੋਵੇਗੀ, ਜਿਹਦੇ ਕੋਲ ਠੰਡ ਉਹਦੇ ਕੋਲ ਨਿਰਮਲਤਾ ਹੀ ਹੋਵੇਗੀ। ਅੱਗ ਧਰਤੀ ਤੇ ਬਲਦੀ ਏ, ਭਾਵੇਂ ਟੋਏ ਪੱਟ ਕੇ ਅੱਗ ਬਾਲੋ, ਅੱਗ ਕਦੀ ਵੀ ਧਰਤੀ ਨੂੰ ਨਹੀਂ ਜਾਈ, ਉਹ ਹਮੇਸ਼ਾ ਅਸਮਾਨ ਨੂੰ ਉੱਡਦੀ ਏ, ਕਿਉਂਕਿ ਬਲਦੀ ਖੋਈ ਨੂੰ ਝੁਕਣ ਦੀ ਜਾਚ ਹੀ ਨਹੀਂ ਆਉਂਦੀ। ਅੱਗ ਕਦੀ ਤੁਸੀਂ ਝੁਕਦੀ ਦੇਖੀਏ, ਭਾਵੇਂ ਮੋਮਬੱਤੀ ਬਾਲੋ, ਗੱਲ ਸਮਝਿਓ ਅੱਗ ਕੀ ਏ ਤੇ ਸ਼ਸ਼ੀਤਲਤਾ ਕੀ ਏ। ਇਹ ਹੀ ਇੱਕ ਸੰਤ ਦੇ ਗੁਣ ਨੇ, ਜਦੋਂ ਅੱਗ ਬਾਲੀਏ, ਚਾਹੇ ਅੱਗ ਲੱਕੜ ਨੂੰ ਲਾਓ, ਚਾਹੇ ਅੱਗ ਸਟੋਵ ਵਿੱਚ ਕਿਸੇ ਥਾਂ ਤੇ ਬਾਲੋ, ਅੱਗ ਨੇ ਹਮੇਸ਼ਾ ਅਸਮਾਨ ਨੂੰ ਉੱਡਣਾ ਤੇ ਪਾਣੀ ਨੂੰ ਅਸਮਾਨ ਵਿੱਚ ਲੈ ਜਾਓ, ਉਹ ਕਦੀ ਉੱਚਾ ਨਹੀਂ ਉੱਡਦਾ, ਉੱਚਾ ਜਾ ਕੇ ਵੀ ਨੀਵਾਂ ਆਉਂਦਾ। ਪਾਣੀ ਸ਼ੀਤਲ ਹੈ, ਸ਼ੀਤਲਤਾ ਨੂੰ ਝੁਕਣ ਦੀ ਜਾਂਚ ਆਉਂਦੀ ਏ, ਤੇ ਅੱਗ ਵਾਲੇ ਕੋਲ ਕੱਲੀ ਆਕੜ ਉਹਨੂੰ ਝੁਕਣ ਦੀ ਜਾਂਚ ਹੀ ਕੋਈ ਨਹੀਂ ਆਈ, ਉਹ ਹਮੇਸ਼ਾ ਅੱਗ ਅਸਮਾਨ ਨੂੰ ਉੱਡੇਗੀ। ਸਾਹਿਬ ਕਹਿੰਦੇ ਨੇ ਪਿਆਰੇ ਆ, ਚਾਰ ਨਦੀਆਂ ਨੇ ਅੱਗ ਦੀਆਂ, ਹੰਸ਼ ਖੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਚਾਰ ਨਦੀਆਂ ਵਗਦੀਆਂ ਪਈਆਂ ਨੇ, ਪਰ ਡੁੱਬ ਗਏ ਲੋਕ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਅੱਗ ਪੈਦਾ ਕਿਉਂ ਹੋ ਗਈ, ਮੈਂ ਸਿਰਫ ਪ੍ਰਕਰਨ ਬਣਾ ਰਿਹਾ। ਪਹਿਲੀ ਗੱਲ, ਅੱਗ ਕਿਹੜੀ ਏ, ਅੱਗ ਕਿਉਂ ਪੈਦਾ ਹੋਈ ਏ, ਬੁੱਝ ਕਿਵੇਂ ਸਕਦੀ ਏ। ਸਾਹਿਬ ਨੇ ਨਾਲ ਬਚਨ ਕੀਤਾ, ਕਹਿਣ ਲੱਗੇ ਅੱਗ ਤਾਂ ਪੈਦਾ ਹੋ ਗਈ, ਅੰਦਰੋਂ ਬਾਣੀ ਭੁੱਲ ਗਈ, ਅੰਦਰ ਸੜਦਾ ਹੀ ਤਾਂ ਹੈ। ਕਦੀ ਦੇਖੋ ਜਿਹੜੇ ਨੇਮੀ ਸੱਜਣ ਨੇ ਨਾ, ਉਹ ਕਿਤੇ ਦੋ ਦਿਨ ਨੇਮ ਟੁੱਟ ਜਾਏ, ਉਹਨਾਂ ਦੀ ਜ਼ਿੰਦਗੀ ਕਦੀ ਦੇਖਿਓ, ਆਪਣੇ ਘਰ ਬੈਠੇ ਬੱਚੇ ਹੋਈ ਨੇ, ਇਸਤਰੀ ਹੋਈ ਏ, ਪਰਿਵਾਰ ਹੀ ਏ, ਖਿੱਚ ਖਿੱਚ ਕੇ ਪਈ ਜਾਣਗੇ, ਘਰ ਦੇ ਸਮਾਨ ਵੀ ਉਹ ਨੇ, ਕੰਮ ਵੀ ਉਹ ਨੇ, ਉਹਨਾਂ ਦੇ ਖਿੱਜਣ ਦਾ ਕਾਰਨ ਅੰਦਰੋਂ ਉਹ ਦਾਤ ਨੀ ਮਿਲਦੀ ਪਈ ਜਿੰਨੇ ਅੰਦਰ ਨੂੰ ਠੰਡਿਆ ਰੱਖੇ। ਸਾਹਿਬ ਨੇ ਤਾਂ ਹੀ ਬਾਣੀ ਵਿਚ ਕਿਹਾ, ਅੰਮ੍ਰਿਤ ਬਾਣੀ ਆਪਾਂ ਪੜ੍ਹਨੇ ਆ, ਤਪ ਤਪ ਲੋਏ ਲੋਏ ਹਾਥ ਮਰੋਰੂ ਬਾਵਲ ਹੋਈ ਸੋ ਸੌ ਲੋਰੂ। ਇਹ ਅੱਗ ਕਿਉਂ ਪੈਦਾ ਹੋਈ, ਮੈਂ ਦੋ ਚਾਰ ਪ੍ਰਮਾਣ ਦੇ ਕੇ ਬਾਣੀ ਵਿਚੋਂ ਅੱਗੇ ਚੱਲਣਾ ਚਾਹਨਾ। ਕਹਿਣ ਲੱਗੇ ਹਰ ਬਿਨ ਜੀਓ ਜਲ ਬਲ ਜਾਓ, ਪਹਿਲੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ੍ਰੀ ਰਾਗ ਦੇ ਸ਼ਬਦ ਦੀ ਰਹਾਓ ਦੀ ਧੋਕੇ, ਕਹਿੰਦੇ ਨਾਮ ਤੋਂ ਬਿਨਾਂ ਅੰਦਰ ਸੜਦਾ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉ। ਕਿਉਂ ਅੱਗ ਬਲਦੀ ਏ, ਜੀਓ ਤਪਤਾ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਪਿਆਰਿਓ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਕਿਉਂ ਅੰਦਰ ਤਪਦਾ, ਆਸਾਰ ਤਪੰਦਾ ਤਿਸ ਲੱਗੈ ਹਰ ਨਾਹੋ ਨਾ ਜਿੰਨਾ ਪਾਸ। ਕਿਉਂ ਅੰਦਰ ਤਪਦਾ ਪਿਆ, ਕਿ ਅੰਦਰ ਸਾਈ ਦੀ ਯਾਦ ਨਹੀਂ, ਅੰਦਰ ਬਾਣੀ ਨਹੀਂ। ਗੁਰਮੁਖੋ ਸਾਈ ਨੂੰ ਭੁੱਲ ਜਾਣਾ ਅੰਦਰ ਅੱਗ ਨੂੰ ਜਨਮ ਦਿੰਦਾ, ਤੇ ਮਾਲਕ ਜੀ ਇਹ ਅੱਗ ਬੁੱਝੇ ਕਿਵੇਂ? ਮੇਰੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਸ਼ੀਤਲਤਾ ਲੈਣ ਦੇ ਕਈ ਤਰੀਕੇ ਸਨ, ਤਿੰਨ ਤਰੀਕੇ ਸਨ, ਖਾਸ ਕਰਕੇ ਗੁਰੂ ਅਰਜੁਨ ਦੇਵ ਦੇ ਬਚਨਾਂ ਅਨੁਸਾਰ ਕਿ ਅੰਦਰ ਦੀ ਅੱਗ ਕਿਵੇਂ ਬੁੱਝੇ। ਸਾਹਿਬ ਕਹਿੰਦੇ ਨੇ ਇੱਕ ਤਰੀਕਾ ਹੈ ਕਿ ਜਦੋਂ ਕਿਸੇ ਦਾ ਮੱਥਾ ਤਪਦਾ ਸੀ ਨਾ, ਗੁਰਮੁਖੋ ਇਹ ਕਰਜ਼ ਕਰਾਂ ਇਹਨੂੰ ਕਰਮ ਕਾਂਡ ਵਿਚ ਨਾ ਲਿਜਾਇਆ ਜੇ, ਸਿਰਫ ਇੱਕ ਔਸ਼ਧੀ ਦੇ ਤੌਰ ਤੇ। ਕਦੀ ਕਿਸੇ ਵੈਦ ਨੂੰ ਪੁੱਛਿਓ ਕਿ ਚੰਦਨ ਜਦੋਂ ਕੋਈ ਮੱਥੇ ਤੇ ਲੇਪਣ ਕਰਦਾ ਸੀ ਨਾ, ਤੇ ਇਹ ਤਪਦੇ ਹੋਏ ਮੱਥੇ ਨੂੰ ਵੀ ਸ਼ਾਂਤੀ ਦਿੰਦਾ, ਠੰਡ ਦਿੰਦਾ, ਕਿਉਂਕਿ ਚੰਦਨ ਦਾ ਸੁਭਾਅ ਉਹਦੀ ਤਸੀਰ ਠੰਡੀ ਤੇ ਇੰਨਾ ਠੰਡਾ। ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਜ਼ਹਿਰੀਲੇ ਸੱਪ ਜਿਨ੍ਹਾਂ ਦੇ ਮੂੰਹ ਵਿੱਚੋਂ ਜੀਭ ਵਿੱਚੋਂ ਜ਼ਹਿਰ ਅੱਗ ਨਿਕਲਦੀ ਏ, ਤੇ ਆਪਣੇ ਜ਼ਹਿਰ ਨਾਲ ਜਦੋਂ ਤੜਫਦੇ ਨੇ ਨਾ, ਇੱਕੋ ਦਮ ਚੰਦਨ ਦੇ ਰੁੱਖ ਨੂੰ ਜਾ ਕੇ ਆਪਣੀ ਜੀਭ ਨਾਲ ਚੱਟਦੇ ਨੇ, ਤੇ ਚੰਦਨ ਇੰਨਾ ਠੰਡਾ ਜ਼ਹਿਰੀਲੇ ਸੱਪਾਂ ਨੂੰ ਵੀ ਆਪਣੀ ਠੰਡ ਦੇ ਦਿੰਦਾ। ਸਹਿਦਾ ਮਤਲਬ ਉਹਦੇ ਕੋਲ ਸ਼ੀਤਲਤਾ ਹੀ ਏ, ਉਹਦੇ ਕੋਲ ਠੰਡ ਏ। ਗੁਰਮੁਖੋ ਚੰਦਨ ਸੱਪਾਂ ਨੂੰ ਠੰਡ ਦਿੰਦਾ, ਜੇ ਚੰਦਨ ਮੱਥੇ ਤੇ ਲਾ ਦਈਏ ਤੇ ਸਿਰ ਨੂੰ ਠੰਡ ਦੇ ਸਕਦਾ, ਪਰ ਇੱਕ ਗੱਲ ਚੇਤੇ ਰੱਖਿਓ, ਜਿਹੜੀ ਅੰਦਰ ਦੀ ਲੱਗੀ ਅੱਗ ਏ ਨਾ, ਜਿਤਨਾ ਮਰਜ਼ੀ ਚੰਦਨ ਦਾ ਲੇਪਣ ਕਰ ਲਈਏ, ਅੰਦਰ ਦੀ ਅੱਗ ਚੰਦਨ ਨੇ ਵੀ ਨਹੀਂ ਜੇ ਬੁਝਾਣੀ। ਸਤਿਗੁਰੂ ਦੀ ਬਾਣੀ ਵਿੱਚ ਅਰਜ਼ ਕਰ ਰਿਹਾ ਜਿਹੜਾ ਅੱਜ ਪ੍ਰਮਾਣ ਆਏ, ਕਹਿਣ ਲੱਗੇ ਚੰਦਨ ਦੀ ਜਿਹੜਾ ਲੇਪਣ ਉਹ ਵੀ ਅੰਦਰ ਦੀ ਤਪਸ਼ ਨਹੀਂ ਬੁਝਾਉਂਦਾ। दूसरा बचन की तो ने कहन लगे जे तू ए सोचे कि चंद्रमा दी चाननी बड़ी ठंडी है, कदी मारूथल दे इलाके तकिए सवेरे सूरज तपद शाम नू चंद्रमा जदो बाहर निकलद ते तपदी हुई रेत भी शीतल हो जांदी। कहन लगे चंद्रमा तेरी चाननी विच ठंड जरूर है पर सारी रात कोई तेरे कोल बैठा रहे अंदर दी ठंड उथो भी नहीं मिलती। तीसरा तरीका कहन लगे जे सर्दी दी रुत जिथे केवल ठंड होवे उथे चला जाए ते प्यारिया तेरे अंदर नू ठंड उथे भी नहीं पैनी। ते गुरु अर्जुन देव जी ने शलोक कह कहन लगे न शीतलंग चंद्र देव है शलोक सहस्कृति। कहन लगे शीतल तई चंद्रमा नहीं देंदा, न शीतलंग चंद्र देव है न शीतलंग बावन चंदन है। बावन चंदन जेड़ा है सपा नू ते ठंड दे सकदा प्यारिया तेरे अंदर नू ठंड उन्हें भी नहीं पहुंचानी। न शीतलंग चंद्र देव है न शीतलंग बावन चंदन है न शीतलंग शीत रुतेण। जे तू सर्दी दी रुत जिथे 12 महीने ठंडे उथे चला जाए उथे भी अंदर ठंडा नहीं होना। न शीतलंग शीत रुतेण। ते बाबा जी ने इको तुक विच गल मुका दिती नानक शीतलंग साध स्वजन। जे अंदर नू ठंडा करना चाहने ते रब दी बंदगी करन वाले किते साधु मिल जान किते करनी वाले मिल जान ते उन्हां गुरमुखां दी उन्हां महापुरुषां दी संगत करी ते तेरे अंदर नू ठंड पै सकदी। ध्यान दिया जे गुरमुखो मैं अपने विषय वल अगे तुर रहा एकाग्रता थोड़ी जी अज बख्शो। कहन लगे उन्हां कोल है ठंड। हुण इत्थे इक सवाल उठदा सी साध केड़ा, क्योंकि अज असी देखने मैं किसी दी गल नहीं करनी अपने मन वल झाती मार के कहना मना शब्द प्रभाव पा जांदे ने क्योंकि गुरु दे शब्द दी तसीर ऐसी है पर जीवन दा होना कुछ वक्री खेड है। तवज्जो दियो हुण इत्थे कदी गुरु अर्जुन देव दे शलोक के दो पढ़ियो कि न शीतलंग चंद्र देव है न शीतलंग बामन चंदन है न शीतलंग शीत रुतेण नानक शीतलंग साध स्वजन है। ते असी आम तौर ते पुछांगे साध केड़ा, साध स्वजन शब्द सज्जन साधु संत जान। ते धन गुरु अर्जुन साहब जी कृपा करो केड़ा साधु। ते मेरे सतगुरु ने मेहर कीती कदी शलोक जाके पढ़ियो अगे छे दितियां ने उदाहरण साधु दे जीवन दे छे लक्षण ने। महाराज ओ केड़े लक्षण ने जिदे कोल बैठिया ठंड पै जिदे कोल बैठिया सकून मिले जिदे कोल बैठिया अंदर दी तपश मिट जाए। तुसी कह रहे हो कि शीतलंग साध स्वजन है ओदे केड़े गुण ने। ते धन गुरु अर्जुन देव जी ने खट लखण पूर्णंग पुरख है साहब जी कहन लगे नानक नाम साध स्वजन है। ध्यान दिया जी खट दर ते छे कहिंदे ने उन्हां विच छे बड़े वड्डे गुण ने। ते जे जिन्हां कोल छे गुण ने ना उस साधु कोल बह के अंदर नू ठंड जरूर मिलेगी। महाराज फिर छे गुण केड़े ने ते कदी धन गुरु ग्रंथ साहिब दे दर्शन करिए ते उत्तर मिले ओ छे गुण केड़े ने। साहिब ने पहला बचन कीता कहन लगे मंत्रंग राम राम नामंग ध्यानंग सर्वत्र पूर्ण है। मैं संखेप विच आप नाले अर्ज करनी चाहना कि साधु कुल बह के शीतल ताईए ते उस साधु दे छे गुण केड़े ने। पहला गुण ए वे कि मंत्रंग राम राम नामंग उन्हें अपनी जिंदगी विच केवल मंत्र राम के नाम का कमाया। हुण राम का नाम एदे अर्थ ए ना समझियो कि श्री रामचंद्र जी बाणी विच आया एदे विच कोई दो रावां नहीं। श्री रामचंद्र जी दा जिक्र भी आया पर इन्हां नावां नूं हजूर ने परमेश्वर लई वरत्या ते राम दा अर्थ उत्थे वे रमिया होया। साहिब दे जदों असीं बचन पढ़ने आ कहन लगे मंत्रंग राम राम नामंग ध्यानक सर्वत्र पूर्ण है। पहला लक्षण साधु विच वे गुरमुखो ओदी जिंदगी दा आसरा केवल रब दा नाम है, ओ नाम तो बिना होर किसे नू आधार बना दे। दूसरा इसे तुक विच ध्यानक सर्वत्र पूर्ण है जेड़ा सारिया थावां ते सर्व व्यापक वाहगुरु वे ना रब दा प्यारा संत जन ओदा ध्यान टिकांदा है। ओ किसे मूर्ति दा ध्यान नहीं ओ किसे आदमी दा ध्यान नहीं ध्यानक सर्वत्र पूर्ण है। ते अगे फिर कहन लगे ज्ञानंग सम दुख सुखंग जुगत निर्मल निर्वैर ने। ओदा दूजा लक्षण एवे जिथे ओ ध्यानी है उथे गुरमुखो ओ ज्ञानी है ते ओदा ज्ञान एवे दुख नू ते सुख नू बराबर जानदा। ए संत दा उस साध दा दूजा लक्षण है। पहला लक्षण नाम ध्यान सर्वत्र पूर्ण है ते दूसरा लक्षण एवे ओदे सामने दुख आ जाए ਉਹਦੇ ਸਾਹਮਣੇ ਸੁੱਖ ਆ ਜਾਏ, ਵਾਹਿਗੁਰੂ ਉਹ ਦੋਨਾਂ ਨੂੰ ਬਰਾਬਰ ਜਾਣਦਾ। ਕਦੀ ਦੇਖੋ ਅਨੇਕਾਂ ਸਾਧੂ, ਅਨੇਕਾਂ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਕਰਨੀ ਵਾਲੇ, ਉਹਨਾਂ ਦੇ ਅੰਦਰ ਕਿੰਨੀ ਕੁ ਭਾਵਨਾ। ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਕਿ ਉਹ ਦੁੱਖ ਤੇ ਸੁੱਖ ਨੂੰ ਬਰਾਬਰ ਨਹੀਂ ਜਾਣਦੇ ਪਏ। ਉਧਰ ਲੰਗਰ ਤਿਆਰ ਪਏ ਕਰਾਉਂਦੇ ਨੇ, ਰਾਤ ਲੰਗਰ ਤਿਆਰ ਕਹਿੰਦੇ ਨੇ ਕਰੋ, ਸਵੇਰੇ ਆਉਣਾ, ਲਾਹੌਰ ਤੋਂ ਫੌਜ ਚੜ ਕੇ ਆਉਣੀ ਏ। ਆਪ ਨੂੰ ਪਤਾ ਕਿ ਜਿਹੜੇ ਸਿੱਖ ਇਤਿਹਾਸ ਦੇ ਜਾਣੂ ਨੇ ਕਿ ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਕਿ ਉਹਨਾਂ ਦੇ ਕੋਲ ਆਏ ਸਨ ਸ਼ੇਰੇ ਪੰਜਾਬ ਦੇ ਪੁੱਤਰ ਵੀ, ਉਹਨਾਂ ਕੋਲ ਆਏ ਸਨ ਹਰੀ ਸਿੰਘ ਨਲਵੇ ਦੀ ਸੰਤਾਨ ਵਿਚੋਂ ਵੀ ਆਏ ਸਨ ਸ਼ਰਨ ਵਿਚ ਰੱਖੇ। ਉਹਨਾਂ ਕਿਹਾ ਵੀ ਮੈਂ ਆਪਣੇ ਕੋਲ ਰੱਖਾਂਗਾ। ਲਾਹੌਰ ਦਰਬਾਰ ਨੇ ਕਿਹਾ ਵਾਪਸ ਕਰੋ। ਸੰਖੇਪ ਵਿਚ ਅਰਜ਼ ਕਰਦਿਆਂ ਬਾਬਾ ਵੀਰ ਸਿੰਘ ਜੀ ਕਹਿੰਦੇ ਨੇ ਬਿਲਕੁਲ ਨਹੀਂ, ਗੁਰੂ ਨਾਨਕ ਸਾਹਿਬ ਦਾ ਘਰ ਏ, ਸਾਧੂ ਦਾ ਧਰਮ ਹੈ ਕਿ ਜਿਹੜਾ ਸ਼ਰਨ ਵਿਚ ਆ ਜਾਏ ਆਪਣੇ ਤਨ ਦੇ ਤਾਂ ਟੁਕੜੇ ਹੋ ਜਾਣ, ਪਰ ਜਿਹੜਾ ਸ਼ਰਨ ਵਿਚ ਆ ਜਾਏ ਉਹਨੂੰ ਤੱਤੀ ਵਾਹ ਨਹੀਂ ਲੱਗਣਦੇ ਨੇ, ਆਪਣੇ ਜਿਉਂਦੇ ਜੀ। ਲਿਖਦਾ ਇੱਕ ਵਿਦਵਾਨ ਕਿ ਸੰਤ ਕੀ ਏ। ਮੈਂ ਅਰਜ਼ ਕਰਾਂ ਇਸ ਸ਼ਬਦ ਤੋਂ ਨਫ਼ਰਤ ਨਾ ਕਰੀਏ। ਅਸੀਂ ਇਸ ਸ਼ਬਦ ਤੋਂ ਜਿਹੜੀ ਨਫ਼ਰਤ ਕਰਨ ਲੱਗ ਪਏ ਹਾਂ, ਇਸ ਸ਼ਬਦ ਤੋਂ ਨਫ਼ਰਤ ਕਰਨੀ ਗੁਰੂ ਦੇ ਬਚਨਾਂ ਤੋਂ ਨਫ਼ਰਤ ਹੋਵੇਗੀ। ਕੋਈ ਬੰਦਾ ਤਾਂ ਮਾੜਾ ਹੋ ਸਕਦਾ, ਕੋਈ ਪਖੰਡੀ ਤਾਂ ਹੋ ਸਕਦਾ ਹੈ, ਤੇ ਕੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਆਪਾਂ ਸ਼ੱਕ ਕਰੀ ਜਾਵਾਂਗੇ। ਦੇਖੋ ਕਦੀ ਉਹਨਾਂ ਗੁਰਮੁਖਾਂ ਭਾਵਨਾ ਵਾਲਿਆਂ ਦੇ ਵਿਦਵਾਨ ਕਹਿੰਦਾ ਹੈ ਕਿ ਨਾਰੀ ਸ਼ਬਦ ਉਹਨੇ ਵਰਤੇ ਨੇ, ਜਿੱਦਣ ਉਹ ਪਰਨਾਈ ਜਾਂਦੀ ਔਰਤ ਤੇ ਉਹਦੇ ਮਸਤਕ ਦਾ ਨੂਰ ਡਲਕਾਂ ਮਾਰਦਾ। ਕਹਿਣ ਲੱਗੇ ਰੱਬ ਦੇ ਪਿਆਰੇ ਦਾ ਇਹੋ ਜਿਹਾ ਨੂਰ ਤਾਂ ਸੰਤ ਦੇ ਪੈਰਾਂ ਦੀਆਂ ਤਲੀਆਂ ਵਿਚ ਰੋਜ਼ ਰੁਲਦਾ ਰਹਿੰਦਾ, ਧਿਆਨ ਦਿਆ ਜੇ। ਕਹਿਣ ਲੱਗੇ ਮੇਘ ਬੱਦਲ ਤੂੰ ਆਪਣਾ ਮੁਕਾਮ ਅਸਮਾਨ ਵਿਚ ਬਣਾਉਣਾ, ਪਰ ਰੱਬ ਦੇ ਪਿਆਰੇ ਸੰਤ ਜਨ ਦੀਆਂ ਅੱਖਾਂ ਵਿਚ ਤਾਂ ਰੋਜ਼ ਤੇਰੇ ਪਿਆਰ ਦੀ ਝੜੀ ਲੱਗੀ ਰਹਿੰਦੀ, ਧਿਆਨ ਦਿਓ। ਤੀਸਰੀ ਗੱਲ ਉਹਨਾਂ ਕਹੀ, ਕਹਿਣ ਲੱਗੇ ਰਾਜਿਆਂ ਕੋਲ ਸਭ ਤੋਂ ਵੱਡੀ ਦਾਤ ਏ, ਕਿਸੇ ਨੂੰ ਸੋਨਾ ਦੇਣਗੇ, ਚਾਂਦੀ ਦੇਣਗੇ, ਹੀਰੇ ਦੇਣਗੇ, ਜਾਗੀਰ ਦੇਣਗੇ। ਕਹਿਣ ਲੱਗੇ ਕਿਤੇ ਕਰਨੀ ਵਾਲੇ ਸੰਤ ਕੋਲ ਚਲੇ ਜਾਈਏ, ਉਹ ਜੀ ਦਾਨ ਦੇ ਦਿੰਦਾ, ਤੇ ਜਿਹਨੂੰ ਜੀ ਦਾਨ ਦੇ ਦੇਣ ਉਹ ਕਰੋੜਾਂ ਜਨਮਾਂ ਦੇ ਮੁਰਦੇ ਵੀ ਜਿੰਦੇ ਹੋ ਜਾਂਦੇ। ਜੀ ਦਾਨ ਦਾ ਅਰਥ ਕੀ ਏ? ਕਿਸੇ ਨੂੰ ਅੰਦਰੋਂ ਨਾਮ ਦਾ ਦਾਨ ਦੇ ਦੇਣਾ, ਅੰਦਰੋਂ ਉਹਦੇ ਜਗਾ ਦੇਣਾ। ਕਹਿਣ ਲੱਗੇ ਦੇਖੋ ਜਿਹੜੀਆਂ ਤਿੰਨ ਚਾਰ ਉਦਾਹਰਨਾਂ ਅਰਜ਼ ਕਰ ਰਿਹਾ ਕਿ ਪਿਆਰਿਓ ਕਿ ਔਰਤ ਇੱਕ ਇਸਤਰੀ ਪਤੀ ਪਰਣਾਉਂਦਾ ਤੇ ਉਹਦੇ ਚਿਹਰੇ ਦਾ ਨੂਰ ਡਲਕਦਾ ਤੇ ਸੰਤ ਦੇ ਚਰਨਾਂ ਵਿਚ ਵੀ ਏਦੂ ਵੱਧ ਨੂਰ ਹੈ। ਗੁਰਮੁਖੋ ਮੇਘ ਆਪਣਾ ਮੁਕਾਮ ਅਸਮਾਨ ਵਿਚ ਕਰਕੇ ਸ਼ਹਿਬਰ ਲਾਂਦਾ ਤੇ ਰੱਬ ਦੇ ਪਿਆਰੇ ਦੇ ਨੇਤਰਾਂ ਵਿਚ ਦਿਨ ਰਾਤ ਝੜੀ ਲੱਗੀ ਰਹਿੰਦੀ ਏ। ਦੁਨੀਆਂ ਦੇ ਬਾਦਸ਼ਾਹ ਸੋਨਾ ਚਾਂਦੀ ਹੀਰੇ ਕਿਸੇ ਤੇ ਤਰੁੱਟ ਕੇ ਦਿੰਦੇ ਨੇ, ਸੰਤ ਤਰੁੱਠੇ ਤੇ ਜੀ ਦਾਨ ਦਿੰਦਾ। ਤੇ ਯਾਦ ਰੱਖੋ ਦੁਨੀਆਂ ਦੇ ਲੋਕ ਖੂਨ ਪੀਂਦੇ ਨੇ, ਹੱਕ ਖਾਂਦੇ ਨੇ, ਮਾਸ ਨੋਚਦੇ ਨੇ, ਰੱਬ ਦੇ ਪਿਆਰੇ ਜਿਹੜੇ ਨੂੰ ਲੋੜ ਪਵੇ ਤੇ ਆਪਣਾ ਖੂਨ ਆਪਣਾ ਮਾਸ ਵੀ ਸ਼ਰਨ ਪਿਆ ਹੋਇਆ ਦੀ ਭੇਟ ਚੜਾ ਦਿੰਦੇ ਨੇ। ਬਾਬਾ ਵੀਰ ਸਿੰਘ ਨੁਰੰਗਾਬਾਦ ਵਾਲੇ ਉਹਨਾਂ ਨੂੰ ਕਿਹਾ ਵੀ ਇਹਨਾਂ ਸੱਜਣਾਂ ਨੂੰ ਵਾਪਸ ਕਰੋ। ਕਰਨੀ ਵਾਲੇ ਸਨ ਤੇ ਆਪ ਜਿਹੜੇ ਗੁਰਮੁਖ ਮੇਰੇ ਬਜ਼ੁਰਗ ਬੈਠੇ ਜਿਨ੍ਹਾਂ ਪੜ੍ਹਿਆ ਜੀਵਨ, ਇਹਨਾਂ ਵਿਚੋਂ ਭਾਈ ਮਹਾਰਾਜ ਸਿੰਘ ਜੀ ਹੋਏ ਨੇ। ਕਹਿੰਦੇ ਨੇ ਕਿ ਜਦੋਂ ਬਾਬਾ ਵੀਰ ਸਿੰਘ ਹੋਰਾਂ ਨੂੰ ਕਿਹਾ ਵਾਪਸ ਕਰੋ ਤੇ ਉਹ ਮੰਨੇ ਨਹੀਂ। ਪਤਾ ਲੱਗ ਗਿਆ ਵੀ ਸਵੇਰੇ ਹਮਲਾ ਹੋ ਜਾਣਾ ਤੇ ਰਾਤ ਕਹਿੰਦੇ ਨੇ ਲੰਗਰ ਤਿਆਰ ਕਰਾਉਣ ਲੱਗ ਪਏ ਕਿ ਲੰਗਰ ਤਿਆਰ ਕਰੋ। ਉਹਨਾਂ ਪੁੱਛਿਆ ਬਾਬਾ ਜੀ ਕਿਹਦੇ ਲਈ? ਕਹਿਣ ਲੱਗੇ ਅੱਜ ਤੀਕਰਾ ਇਸ ਘਰ ਵਿਚ ਜਦੋਂ ਵੀ ਕੋਈ ਆਇਆ ਲੰਗਰ ਤੋਂ ਬਿਨਾਂ ਨਹੀਂ ਗਿਆ। ਸਵੇਰੇ ਉਹਨਾਂ ਆਉਣਾ ਸਫ਼ਰ ਕਰਕੇ, ਉਹ ਹਮਲੇ ਕਰਨਗੇ, ਤੋਪਾਂ ਦੇ ਗੋਲੇ ਚੱਲਣਗੇ, ਸ਼ਰੀਰ ਉੱਡੇਗਾ, ਲੰਗਰ ਤਿਆਰ ਕਰਕੇ ਰੱਖ ਜੋ, ਆਖਰ ਉਹ ਸਾਡੇ ਆਪਣੇ ਨੇ, ਜਾਣ ਲੱਗਿਆ ਘੱਟੋ ਘੱਟ ਪ੍ਰਸ਼ਾਦਾ ਤੇ ਪੇਟ ਭਰ ਕੇ ਛੱਕ ਕੇ ਜਾਣ। ਇਹ ਮਰਿਆਦਾ ਮੇਰੇ ਮਰਨ ਤੱਕ, ਮੇਰੇ ਅਖੀਰਲੇ ਸਵਾਸਾਂ ਤੱਕ ਨਿਭ ਜਾਏ। ਉੱਥੇ ਉਹਨਾਂ ਨੇ ਪਵਿੱਤਰ ਬਚਨ ਕਹਿ ਫਿਰ ਆਏ ਤੇ ਵੇਖੋ ਜਦੋਂ ਗੋਲਾ ਵੱਜਿਆ ਬਾਬਾ ਜੀ ਦੀ ਲੱਤ ਦੇ ਉੱਤੇ, ਲੱਤ ਉੱਡੀ ਏ ਤੇ ਕੀਰਤਨੀਆਂ ਨੂੰ ਕਿਹਾ ਕੀਰਤਨ ਕਰੋ। ਉਹਨਾਂ ਕਿਹਾ ਸਾਜ ਨੇ? ਕਹਿਣ ਲੱਗੇ ਸਾਜ ਨੀ, ਸ਼ਬਦ ਤਾਂ ਹੈ ਨਾ, ਬਸ ਲੈ ਵਿਚ ਗਾਈ ਜਾਓ। ਤਨ ਦੇ ਟੁਕੜੇ ਟੁਕੜੇ ਹੋ ਗਏ, ਪਰ ਦੁੱਖ ਤੇ ਸੁੱਖ ਨੂੰ ਸਾਧੂ ਇੱਕ ਬਰਾਬਰ ਜਾਣੇ। ਛੇ ਲੱਛਣ ਨੇ ਪੂਰਨ ਪੁਰਖ ਦੇ। ਕਹਿਣ ਲੱਗੇ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਮ ਦੁੱਖ ਸੁਖੰਗ, ਦੁੱਖ ਤੇ ਸੁੱਖ ਬਰਾਬਰ ਹੈ, ਜੁਗਤ ਨਿਰਮਲ ਨਿਰਵੈਰਨ ਹੈ। ਪਿਆਰੇ ਉਹਦੇ ਜੀਵਨ ਦੀ ਜਿਹੜੀ ਜੁਗਤ ਹੈ ਨਾ, ਉਹਦੀ ਜੀਵਨੀ ਏਵੇ, ਉਹ ਅੱਤ ਦਾ ਨਿਰਮਲ ਹੈ ਤੇ ਪਿਆਰੇ ਉਹ ਕਦੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਇਹ ਸੰਤ ਦੀ ਜੁਦੀ ਨਿਸ਼ਾਨੀ ਹੈ, ਸਾਧੂ ਦੀ ਜੁਗਤ ਨਿਰਮਲ ਨਿਰਵੈਰਨ ਹੈ। ਤੇ ਤੀਸਰਾ ਬਚਨ ਕਹਿਲਤਾ ਕਹਿਣ ਲੱਗੇ ਦਿਆਲੰਗ ਸਰਬੱਤਰ ਜੀਆ। ਤੀਜਾ ਉਹਦਾ ਲੱਛਣ ਉਹ ਸਾਰੇ ਜੀਵਾਂ ਤੇ ਦਇਆ ਕਰਦਾ, ਉਹਦੇ ਤੋਂ ਦਇਆ ਤੋਂ ਖਾਲੀ ਕੋਈ ਨੀ ਜਾਂਦਾ। ਦਿਆਲੰਗ ਸਰਬੱਤਰ ਜੀਆ, ਪੰਚ ਦੋਖ ਵਿਵਰਜਿਤ ਹੈ, ਉਹ ਸਭ ਤੇ ਦਇਆ ਕਰਦਾ ਪਰ ਆਪਣੇ ਆਪ ਨੂੰ ਪੰਜਾਂ ਐਬਾਂ ਤੋਂ ਬਚਾ ਕੇ ਰੱਖਦਾ, ਇਹ ਤੀਜਾ ਲੱਛਣ। ਚੌਥਾ ਲੱਛਣ ਕੀ ਹੈ ਜੀ? ਕਹਿਣ ਲੱਗੇ ਭੋਜਨ ਗੋਪਾਲ ਕੀਰਤਨ ਹੈ, ਉਹਦੀ ਜ਼ਿੰਦਗੀ ਵਿੱਚ ਭੋਜਨ ਕੇਵਲ ਕੀਰਤਨ ਤੇ ਰੱਬ ਦੀ ਬੰਦਗੀ ਬਣ ਜਾਂਦਾ, ਉਹਦੀ ਖੁਰਾਕ ਹੋਰ ਕੋਈ ਨਹੀਂ। ਕਿਉਂ? ਦੇਖੋ ਉਹ ਜਿੰਦਾ ਇਸ ਕਰਕੇ ਨਹੀਂ ਕਿ ਮੈਂ ਕੇਵਲ ਅੰਨ ਖਾਣਾ ਹੈ, ਉਹ ਅੰਨ ਇਸ ਕਰਕੇ ਖਾਂਦਾ ਮੈਂ ਜੀਣਾ ਤੇ ਜੀ ਤੇ ਰੱਗ ਰੱਬ ਦੀ ਬੰਦਗੀ ਕਰਨੀ। ਭੋਜਨ ਗੋਪਾਲ ਕੀਰਤਨ ਹੈ, ਚੌਥਾ ਲੱਛਣ ਹੈ ਉਹਦਾ ਭੋਜਨ ਪ੍ਰਭੂ ਦਾ ਕੀਰਤਨ ਬੰਦਗੀ ਹੈ। ਕਹਿਣ ਲੱਗੇ ਅਲਪ ਮਾਇਆ ਜਲ ਕਮਲ ਰਹਿਤਾ, ਉਹ ਦੁਨੀਆਂ ਵਿੱਚ ਇਸ ਤਰ੍ਹਾਂ ਰਹਿੰਦਾ ਮਾਇਆ ਵਿੱਚ ਜਿਵੇਂ ਕਮਲ ਦਾ ਫੁੱਲ ਨਿਰਲੇਪ ਰਹਿੰਦਾ। ਗਿਣੀ ਜਾਇਓ ਇਹ ਚਾਰ ਲੱਛਣ ਹੋਏ ਨੇ, ਫਿਰ ਮੈਂ ਦੁਬਾਰਾ ਸੰਖੇਪ ਵਿੱਚ ਰਿਪੀਟ ਕਰਾਂਗਾ। ਪੰਜਵਾਂ ਲੱਛਣ ਹੈ ਉਪਦੇਸ਼ੰਗ ਸਮ ਮਿੱਤਰ ਸ਼ਤਰ ਹੈ, ਉਹਦੇ ਸਾਹਮਣੇ ਮਿੱਤਰ ਆ ਜਾਏ, ਉਹਦੇ ਸਾਹਮਣੇ ਦਵੈਸ਼ ਪਲਦੀ ਹੋਵੇ। ਉਪਦੇਸ਼ ਸਮ ਮਿੱਤਰ ਸ਼ਤਰ ਹੈ, ਤੇ ਕਿਵੇਂ ਉਪਦੇਸ਼ ਕਰਦਾ? ਭਗਵੰਤ ਭਗਤ ਭਾਵਨੀ, ਉਹ ਭਾਵਨੀ ਨਾਲ ਸ਼ਰਧਾ ਨਾਲ ਰੱਬ ਦੀ ਬੰਦਗੀ ਦਾ ਉਪਦੇਸ਼ ਕਰਦਾ, ਇਹ ਉਹਦਾ ਪੰਜਵਾਂ ਲੱਛਣ। ਤੇ ਛੇਵਾਂ ਲੱਛਣ ਕੀ ਹੈ? ਕਹਿਣ ਲੱਗੇ ਪਰ ਨਿੰਦਾ ਨੈ ਸਰੋਤ ਸਰਵਣੰਗ, ਉਹ ਪਰਾਈ ਨਿੰਦਿਆ ਨੂੰ ਕਦੀ ਕੰਨਾਂ ਨਾਲ ਨੀ ਸੁਣਦਾ। ਆਪ ਤਿਆਗ ਸਗਲ ਰੇਣ ਕਹਿ, ਆਪਣੀ ਖੌ ਨੂੰ ਛੱਡ ਕੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ। ਇਹ ਛੇ ਲੱਛਣ ਨੇ ਜਿਹਦੇ ਕੋਲ ਬੈਠਿਆ ਸ਼ੀਤਲਤਾ ਮਿਲੇ। ਗੁਰਮੁਖੋ ਇਹਨਾਂ ਛੇ ਲੱਛਣਾਂ ਨੂੰ ਫਿਰ ਅਰਜ਼ ਕਰ ਦੇਣਾ ਵਾ ਕਿ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਮ ਸਮ ਦੁੱਖ ਸੁਖਿਅੰਗ ਜੁਗਤ ਨਿਰਮਲ ਨਿਰਵੈਰਨ ਹੈ। ਕਹਿ ਲੱਗੇ ਦਿਆਲੰਗ ਸਰਬੱਤਰ ਜੀਆ, ਪੰਚ ਦੋਖ ਵਿਵਰਜਿਤ ਹੈ, ਭੋਜਨੰਗ ਗੋਪਾਲ ਕੀਰਤਨੰਗ, ਤੇ ਫਿਰ ਕਰਦੇ ਕੀ ਨੇ? ਅਲਪ ਮਾਇਆ ਜਲ ਕਮਲ ਰਹਿਤਾ, ਉਪਦੇਸ਼ ਸਮ ਮਿੱਤਰ ਸ਼ਤਰ ਹੈ, ਭਗਵੰਤ ਭਗਤ ਭਾਵਨੀ, ਪਰ ਨਿੰਦਾ ਨੈ ਸਰੋਤ ਸਰਵਣੰਗ, ਆਪ ਤਿਆਗ ਸਗਲ ਰੇਣ ਕਹਿ। ਫਿਰ ਅਖੀਰ ਤੇ ਸਾਹਿਬ ਕਹਿੰਦੇ ਨੇ ਖੱਟ ਲੱਖਣ ਪੂਰਨੰਗ ਪੁਰਖ ਹੈ। ਇਹ ਛੇ ਲੱਛਣ ਪੂਰਨ ਪੁਰਸ਼ਾਂ ਵਿੱਚ ਹੁੰਦੇ ਨੇ। ਤੇ ਗੁਰਮੁਖੋ ਇੱਕ ਮਹਾਂਪੁਰਸ਼ ਨੇ ਅਰਥ ਕੀਤੇ ਨੇ, ਉਹ ਸਾਰੀ ਜ਼ਿੰਦਗੀ ਹੁਕਮ ਮੰਨਦੇ ਨੇ ਸਾਈ ਦਾ। ਤੇ ਜਿਸ ਤਰ੍ਹਾਂ ਕੱਲ ਅਰਦਾਸ ਦੇ ਅਰਥ ਕੀਤੇ ਸਨ, ਐੜੇ ਦਾ ਕੀ ਅਰਥ ਦੇ ਰਾਰੇ ਦਾ ਤੇ ਦੱਦੇ ਦਾ ਸੱਸੇ ਦਾ, ਉਹਨਾਂ ਹੁਕਮ ਦੇ ਅਰਥ ਕੀਤੇ। ਹੁਕਮ ਦੇ ਅਖਰੀ ਅਰਥ ਕੀ ਨੇ? ਆਪਾਂ ਕਹਾਂਗੇ ਰਜ਼ਾ, ਆਪਾਂ ਕਹਾਂਗੇ ਭਾਣਾ। ਉਹ ਕਹਿੰਦੇ ਨੇ ਤਿੰਨ ਅੱਖਰ ਨੇ ਖਾ ਹਾ ਕੱਕਾ ਤੇ ਮੰਮਾ, ਚੇਤੇ ਰੱਖੀ ਹੁਕਮ ਦਾ ਅਖਰੀ ਅਰਥ ਇਹ ਵੀ ਖਾ ਕੇ ਦਾ ਅਰਥ ਹੈ ਖੌਮੇ ਨੂੰ ਤਿਆਗ ਦੇਣਾ। ਹੁਕਮ ਮੰਨਣ ਵਾਲੇ ਦਾ ਜੀਵਨ ਕੀ ਹੈ? ਹਾ ਕਹਿ ਰਿਹਾ ਖੌਮੇ ਨੂੰ ਤਿਆਗ ਦੇ, ਤੇ ਕੱਕਾ ਕਹਿੰਦਾ ਫਿਰ ਕਿਰਪਾ ਹੋਵੇਗੀ ਖੌਮੇ ਨੂੰ ਤਿਆਗਣ ਤੋਂ ਬਿਨਾਂ ਨਹੀਂ। ਹਾ ਖੌਮੇ ਨੂੰ ਤਿਆਗ ਕੱਕਾ ਫਿਰ ਕਿਰਪਾ ਹੋਵੇਗੀ, ਤੇ ਮੰਮੇ ਦਰ ਤੇ ਜਿਸ ਮਾਲਕ ਤੋਂ ਕਈ ਜਨਮਾਂ ਦਾ ਵਿਛੜਿਆ ਫਿਰ ਮਾਲਕ ਵੀ ਮਿਲ ਜਾਵੇਗਾ। ਇਹਦੇ ਹੁਕਮ ਦੇ ਅਰਥ ਕੀਤੇ ਉਹਨਾਂ ਨੇ। ਸਾਹਿਬ ਕਹਿਣ ਲੱਗੇ ਖੱਟ ਲੱਖਣ ਇਹ ਛੇ ਲੱਛਣ ਨੇ, ਪੂਰਨੰਗ ਪੁਰਖ ਹੈ ਜਿਹੜੇ ਪੂਰਨ ਪੁਰਸ਼ ਨੇ, ਤੇ ਪਿਆਰਿਓ ਨਾਨਕ ਨਾਮ ਸਾਧ ਸਵਜਨੇ, ਉਹਨਾਂ ਗੁਰਮੁਖਾਂ ਦਾ ਨਾਮ ਹੈ ਸੰਤ, ਉਹਨਾਂ ਦਾ ਨਾਮ ਹੈ ਸਾਧੂ। ਅੱਜ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਤੇ ਅਰਜ਼ ਕਰ ਰਿਹਾ ਸੰਤ ਉਦਮ ਦਿਆਲੰਗ, ਤੇ ਆਰੰਭ ਵਿੱਚ ਅਰਜ਼ ਕੀਤੀ ਸੀ, ਧੱਕੇ ਨਾਲ ਅਰਥ ਨਹੀਂ ਕਰਾਂਗਾ ਵੀ ਇਹ ਸੰਤ ਦਾ ਅਰਥ ਗੁਰੂ ਬਣਦਾ। ਮੈਂ ਅਰਜ਼ ਕੀਤੀ ਲਫ਼ਜ਼ ਨਾ ਨਫ਼ਰਤ ਨਾ ਸ਼ਬਦ ਨਾ ਨਫ਼ਰਤ ਨਾ ਕਰੀਏ, ਇਹ ਗੱਲ ਵੱਖਰੀ ਕਿ ਕੋਈ ਬੰਦਾ ਜੀਵਨ ਨਹੀਂ ਕਮਾਉਂਦਾ। ਤੇ ਮੈਂ ਗੱਲ ਕਹਿੰਦਾ ਜਿਹੜੇ ਅਸੀਂ ਗਿਆਨੀ ਕਹਿੰਦੇ ਸਾਡੇ ਪੱਲੇ ਕੀ? ਕਿਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ। ਕਹਿਣ ਲੱਗੇ ਕਿ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਜਿੰਨੀਆਂ ਮਰਜ਼ੀ ਕਥਾ ਕਰੀ ਜਾ ਪਰ ਮ੍ਰਿਤਕ ਕਹੀਆਂ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ, ਜੇ ਸਾਈ ਨਾਲ ਪਿਆਰ ਨਹੀਂ। ਤੇ ਸਾਹਿਬ ਕਹਿਣ ਲੱਗੇ ਫਿਰ ਤੇਰਾ ਗਿਆਨ ਕਿਸ ਕੰਮ ਏ? ਜੇ ਕੱਲਾ ਹੀ ਗਿਆਨ ਵਕਤੀ ਮੁਖ ਮੁਖ ਗਿਆਨ ਮੰਜ਼ਿਲ ਹੋਵੇ, ਤੇ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਹਿਰਦੇ ਕਪਟ ਮੁਖ ਗਿਆਨੀ। ਇਹਦਾ ਮਤਲਬ ਮੁਖ ਗਿਆਨੀ, ਮੁਖ ਗਿਆਨੀ ਜਿਹੜਾ ਆਪਣਾ ਜੀਵਨ ਕੋਈ ਨੀ ਕਮਾਨ ਤੁਰ ਪੈਂਦਾ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਇੱਕ ਘਟਨਾ, 100 ਸਾਖੀ ਵਿੱਚ ਦਰਜ ਹੈ ਕਿ ਇੱਕ ਦਿਨ ਕਿਤੇ ਕੀਰਤਨੀਆਂ ਨੇ ਨਾ ਬੈਠਿਆਂ ਬੈਠਿਆਂ ਗੋਪੀ ਚੰਦ ਦਾ ਪ੍ਰਸੰਗ ਸੁਣਾ ਦਿੱਤਾ। ਕਹਿ ਦਿੱਤਾ ਵੀ ਦੁਨੀਆਂ ਵਿੱਚ 2.5 ਮਾਵਾਂ ਮੰਨੀਆਂ ਨੇ, ਪਰ ਮੈਂ ਕਹਿੰਦਾ ਗੁਰਮਤ ਵਿੱਚ ਨਹੀਂ, ਦੁਨੀਆਂ ਦੇ ਲੋਕ ਕਿ ਧਰੂ ਦੀ, ਬਾਬੇ ਫਰੀਦ ਦੀ, ਅੱਧੇ ਰਾਜੇ ਗੋਪੀ ਚੰਦ ਦੀ। ਪਰ ਇੱਥੇ ਜਦੋਂ ਘਰ ਵੱਲ ਝਾਤੀ ਮਾਰੀਏ ਨਾ ਪਿਆਰਿਓ, ਇੱਥੇ ਉਹ ਮਾਂਖ ਹੈ। ਮੈਂ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਕਿਹੜਾ ਪੂਰਨਾ ਨਹੀਂ ਜਿਹੜਾ ਤੁਸੀਂ ਆਪ ਨਹੀਂ ਪਾਲਾ ਪਾਇਆ, ਤੇ ਕਿਹੜਾ ਜੀਵਨ ਤੁਸੀਂ ਪਹਿਲਾਂ ਆਪ ਨਹੀਂ ਕਮਾਇਆ। ਜੇ ਲੋਕਾਂ ਦੇ ਪੁੱਤਰ ਮੰਗੇ ਨੇ ਕਿ ਮੈਨੂੰ ਪੁੱਤਰ ਚਾਹੀਦੇ ਨੇ, ਇਹ ਨਹੀਂ ਵੀ ਮੇਰੀ ਅੰਸ ਚੱਲੇ, ਆਪਣੇ ਪੁੱਤਰ ਪਹਿਲਾਂ ਦੇ ਦਿੱਤੇ ਨੇ। ਗੁਰਮਖੋ ਜੇ ਕਿਸੇ ਦਾ ਬਾਪ ਬਚਾਣ ਤੁਰੇ ਨੇ, ਪਹਿਲਾਂ ਆਪਣੇ ਬਾਪੂ ਦਾ ਸੀਸ ਦਿੱਤਾ। ਅਜੇ ਵੀ ਜੇ ਸਿੱਖ ਗੁਰੂ ਗੋਬਿੰਦ ਸਿੰਘ ਤੇਰੇ ਤੇ ਸ਼ੱਕ ਕਰੀ ਜਾਏ ਤੇ ਇਹਨੂੰ ਤੇ ਨਰਕ ਵਿੱਚ ਵੀ ਢੋਈ ਨਹੀਂ ਮਿਲਣੀ, ਏਡਾ ਵੱਡਾ ਦਾਤਾ। ਇੱਕ ਅਦੀਬ ਨੇ ਕਿਹਾ ਸੀ ਤੇਰੇ ਨਾਲ ਮੈਂ ਕਿਹਦੇ ਨਾਲ ਮੈਂ ਦਿਆਂ ਤਸ਼ਬੀਹ ਤੈਨੂੰ, ਹਰ ਇੱਕ ਗੱਲ ਪਈ ਜਾਤ ਦੀ ਓਪਰੀਏ, ਢਾਕੇ ਤੇਗ ਨੀ ਪਿਤਾ ਦੀ ਪਸਲੀ, ਹੱਥ ਵਿੱਚ ਢਾਲ ਨੀ ਪੁੱਤਰ ਦੀ ਖੋਪੜੀ। ਤੇਰੇ ਨਾਲ ਮੁਕਾਬਲਾ ਕਿਸੇ ਦਾ ਕਰ ਸਕਨੇ ਆ? ਉਹ ਮੁਸਲਮਾਨ ਕਵੀ ਗਾਉਂਦਾ ਤੁਰ ਗਿਆ, ਕਹਿੰਦਾ ਉਹ ਦੁਨੀਆਂ ਦੇ ਲੋਗੋ ਇੱਕ ਗੱਲ ਚੇਤੇ ਰੱਖਿਓ ਕਿ ਮੈਂ ਰੱਬ ਦੀ ਕਸਮ ਖਾ ਕੇ ਕਹਿੰਦਾ, ਅੱਲਾ ਯਾਰ ਖਾਂ ਜੋਗੀ ਦੇ ਸ਼ਬਦ ਕਦੀ ਸਾਨੂੰ ਭੁੱਲਣਗੇ ਨਹੀਂ। ਕਹਿਣ ਲੱਗਾ ਕਿ ਨਾਨਕ ਕੀ ਸੁਗੰਧ, ਕਰਤਾਰ ਕੀ ਸੁਗੰਧ, ਨਾਨਕ ਕੀ ਕਸਮ ਹੈ, ਜਿਤਨੀ ਵੀ ਖੋ ਤਾਰੀਫ ਗੋਬਿੰਦ ਕੀ ਵੋ ਕੰਮ ਹੈ। ਉਹ ਕਹਿੰਦਾ ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, ਲਿਖੂ ਸਤਿਗੁਰੂ ਕੇ ਵਸਫ ਕਾਂ ਤਾਬੇ ਰਕਮ ਹੈ, ਇੱਕ ਆਂਖ ਸੇ ਬੁਲਬਲਾ ਕਿਆ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਦੇਖੇ, ਮੰਝ ਧਾਰ ਕੋ ਦੇਖੇ ਜਾਂ ਲਹਿਰ ਕੋ ਦੇਖੇ। ਬੁਲਬਲਾ ਉਹਦੀ ਇੱਕ ਅੱਖ ਮੰਨੀ ਕਿ ਧੰਨ ਗੁਰੂ ਗੋਬਿੰਦ ਸਿੰਘ ਦਾ ਕੋਈ ਸ਼ਾਨੀ ਹੋਵੇਗਾ। ਮੈਂ ਪਿਛਲੇ ਦਿਨ ਇੱਕ ਅਰਜ਼ ਕਰਕੇ ਆਇਆ ਫ੍ਰੀ ਮੌਟ, ਦੇਖੋ ਸ਼ਾਇਦ ਇੱਥੇ ਵੀ ਕੀਤੀ ਹੋਵੇ, ਇੱਕ ਖਿੰਨ ਵਿੱਚੋਂ ਨਿਕਲਿਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਮੇਰੇ ਕਿਰਪਾਲੂ ਨੇ ਪਹਿਲਾਂ ਪਿਤਾ ਦਾ ਸ਼ੀਸ ਦਿੱਤਾ, ਤੇ ਮੈਂ ਅੱਜ ਤੀਜੀ ਵਾਰੀ ਉਹ ਰਿਪੀਟ ਕਰਨ ਲੱਗਾ ਗੱਲ, ਇਸ ਕਰਕੇ ਕਿ ਉਹ ਹਿਰਦੇ ਨੂੰ ਟੁੰਬਦੀ ਏ। ਪਿਤਾ ਦਾ ਸ਼ੀਸ ਦਿੱਤਾ ਤੇ ਜਿਹੜੇ ਮੰਗਣ ਆਏ ਉਹਨਾਂ ਨੂੰ ਕਿਹਾ ਝੋਲੀ ਕਰੋ ਤੇ ਮੇਰੇ ਬਾਪੂ ਦੇ ਸ਼ੀਸ ਦੀ ਕਦਰ ਜਾਣਿਆ, ਜੇ ਇਸ ਸ਼ੀਸ ਨੂੰ ਸਾਂਭ ਕੇ ਰੱਖਿਓ, ਦੇਖਿਓ ਇਹਨੂੰ ਕਦਰ, ਇਹਨੂੰ ਰੋਲਿਓ ਨਾ। ਦੇਖੋ ਉਹਨਾਂ ਨੇ ਸ਼ੀਸ ਮੰਗਿਆ, ਹਜ਼ੂਰ ਨੇ ਪਿਤਾ ਦਾ ਸ਼ੀਸ ਝੋਲੀ ਵਿੱਚ ਪਾਇਆ, ਧਰਮ ਦੀ ਰੱਖਿਆ ਕੀਤੀ, ਤੇ ਜਦੋਂ ਸਿੱਖ ਆਇਆ ਤੇ ਦਮਦਮਾ ਸਾਹਿਬ ਦੀ ਧਰਤੀ ਤੇ ਆਪਣੇ ਮਹਿਲ ਮਾਤਾ ਸੁੰਦਰੀ ਜੀ ਉਹਨਾਂ ਨੂੰ ਕਿਹਾ ਸੀ, ਕਹਿਣ ਲੱਗੇ ਮੈਂ ਆਪਣੇ ਪੁੱਤਰ ਇਹਨਾਂ ਪੁੱਤਰਾਂ ਦੀ ਝੋਲੀ ਵਿੱਚ ਪਾ ਦਿੱਤੇ। ਵਾਰੇ ਨੇ ਨਾ ਉਥੇ ਸ਼ਬਦ ਵਰਤੇ ਸਨ, ਇੱਕ ਸੱਜਣ ਨੇ ਬੜੇ ਸੋਹਣੇ ਕਹੇ। ਮੈਂ ਇਸ ਕਰਕੇ ਚਾਹੁੰਦਾ ਉਹਨਾਂ, ਹੋ ਸਕਦਾ ਕਿ ਕਿਸੇ ਦਿਨ ਮਨ ਬਣਿਆ ਹੋਵੇ ਅੰਦਰ ਟੁੰਬਿਆ ਜਾਏ। ਉਹਨਾਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਦੇ ਬਾਪੂ ਦੇ ਸੀਸ ਦੀ ਕੀਮਤ ਬਿਲਕੁਲ ਨਹੀਂ ਪਾਈ, ਉਹਨਾਂ ਕਦਰ ਜਾਣੀ ਹੋਈ ਨਾ। ਪਰ ਦੇਖੀ ਤੇਰੇ ਤੋਂ 4 ਪੁੱਤਰ ਵਾਰੇ ਨੇ ਸਿੱਖਾਂ, ਤੇ ਕਹਿੰਦੇ ਸਨ ਜਿਹੜੇ ਬੈਠੇ ਨੇ ਇਹਨਾਂ ਵਿੱਚੋਂ ਅਜੀਤ ਜੁਝਾਰ ਨਜ਼ਰ ਆਵੇਗਾ। ਗੁਰੂ ਗੋਬਿੰਦ ਸਿੰਘ ਤੇ ਅੱਜ ਵੀ ਦੇਖਦੇ ਨੇ ਮੇਰਾ ਅਜੀਤ ਆਵੇਗਾ, ਜੁਝਾਰ ਆਵੇਗਾ, ਫਤਿਹ ਸਿੰਘ ਜੋਰਾਵਰ ਆਵੇਗਾ। ਦੇਖੀ ਕਿ ਜਿਹਨੂੰ ਉਂਗਲੀ ਲਾ ਕੇ ਬਾਪੂ ਤੂੰ ਲਿਆਉਣਾ ਪਿਆ, ਉਹਦੇ ਸਿਰ ਤੇ ਜੇ ਕੇਸ ਹੀ ਨਾ ਹੋਏ ਤੇ ਗੁਰੂ ਨੇ ਫਤਿਹ ਸਿੰਘ ਤੇ ਜੋਰਾਵਰ ਕਿੱਥੋਂ ਲੱਭਣੇ ਨੇ? ਜੇ ਉਹਨੇ ਸੀਸ ਦੀ ਕਦਰ ਨਾ ਜਾਣੀ ਤੇ ਕੀ ਤੂੰ ਜਾਣੀ? ਖੈਰ, ਜਿਹੜੀ ਅਰਜ਼ ਕਰ ਰਿਹਾ ਸਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਿਤਾ, ਪੁੱਤਰ, ਮਾਂ ਵੀ ਕੁਰਬਾਨ ਕਰ ਦਿੱਤੀ। ਕੋਈ ਚੀਜ਼ ਲੁਕਾ ਕੇ ਰੱਖੀ ਵੀ ਤੇਰੇ ਕੋਲ ਸ਼ੱਕ ਦੀ ਗੁੰਜਾਇਸ਼ ਹੋ ਜਾਏ? ਅੰਮ੍ਰਿਤ ਦੀ ਦਾਤ ਦਿੱਤੀ ਤੇ ਜਾਣ ਲੱਗੇ ਕਹਿੰਦੇ ਨੇ ਜੇ ਮੈਂ ਤੈਨੂੰ ਅੰਮ੍ਰਿਤ ਦਿੱਤਾ ਸਿੱਖਾਂ, ਹੁਣ ਤੂੰ ਮੈਨੂੰ ਅੰਮ੍ਰਿਤ ਦੇਈ, ਮੈਂ ਤੈਨੂੰ ਆਪਣੇ ਬਰਾਬਰ ਥਾਂ ਵੀ ਦੇ ਚੱਲਿਆ ਵਾ, ਕੁਛ ਨੀ ਬਾਕੀ ਲੁਕਾਇਆ। ਖੈਰ, ਆਪਣੇ ਵਿਸ਼ੇ ਵੱਲ ਆਵਾਂ ਕਿ ਕਿਸੇ ਨੂੰ ਕਹਿਣ ਤੋਂ ਪਹਿਲਾਂ ਕਿਤੇ ਕੀਰਤਨੀਆਂ ਨੇ ਗੋਪੀ ਚੰਦ ਦਾ ਪ੍ਰਸੰਗ ਸੁਣਾ ਦਿੱਤਾ ਜੀ, ਵੀ ਗੋਪੀ ਚੰਦ ਗਿਆ, ਸਿੱਖ ਸੁਣਦੇ ਪਏ ਸਨ, ਉੱਠ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਚਲੇ ਗਏ। ਕਹਿਣ ਲੱਗੇ ਮਹਾਰਾਜ ਇਸ ਰਾਗੀ ਨੂੰ ਪਤਾ ਕੋਈ ਨਹੀਂ। ਹਜ਼ੂਰ ਕਹਿੰਦੇ ਨੇ ਕੀ ਕੀਤਾ? ਕਹਿਣ ਲੱਗੇ ਸ਼ਬਦ ਕੀਰਤਨ ਕਰਨ ਤੋਂ ਬਾਅਦ ਨਾ ਇਹਨੇ ਗੋਪੀ ਚੰਦ ਦਾ ਪ੍ਰਸੰਗ ਸੁਣਾ ਦਿੱਤਾ, ਗੁਰਮਤ ਨਾਲ ਕੀ ਮੇਲ ਖਾਧਾ? ਮੇਰੇ ਹਜ਼ੂਰ ਨੇ ਕਿਹਾ ਵੀ ਨਾ ਸੁਣਾਇਆ ਜੇ ਬਈ, ਤੇ ਨਾਲ ਇਹ ਗੱਲ ਕਰ ਦਿੱਤੀ ਜਿਸ ਬੰਦੇ ਨੇ ਕਿਹਾ ਹੈ ਨਾ, ਕਹਿੰਦੇ ਨੇ ਇਹਨੂੰ ਸਾਡੀ ਆਗਿਆ ਤੋਂ ਬਿਨਾਂ ਤੁਸੀਂ ਜਾਨ ਨਹੀਂ ਦੇਣਾ ਘਰ ਨੂੰ। ਉਹਨੇ ਕਿਹਾ ਵੀ ਮੇਰੀ ਗੱਲ ਮੰਨੀ ਗਈ, ਮੈਂ ਬੜਾ ਗੁਰਮਤੀ ਆ ਸਿੱਖ ਆ, ਕਿਸੇ ਹੋਰ ਨੂੰ ਪਤਾ ਹੀ ਨਹੀਂ ਲੱਗਾ, ਮੈਨੂੰ ਕੱਲੇ ਨੂੰ ਪਤਾ ਲੱਗਾ ਮੇਰੀ ਮੰਨੀ ਗਈ। ਉਹ 5 ਦਿਨਾਂ ਬਾਅਦ ਨਾ ਆਪਣਾ ਸਮਾਨ ਕੱਪੜੇ ਬੰਨ ਕੇ ਤਿਆਰੀ ਨਾ ਕਰਨ ਲੱਗਾ ਘਰ ਨੂੰ ਜਾਣ ਦੀ, ਪਹਿਰੇਦਾਰ ਅੱਗੇ ਖਲੋਤੇ ਸਨ। ਉਹਨਾਂ ਕਿਹਾ ਸੱਜਣਾ ਵੀ ਕਿੱਥੇ ਚੱਲਾ ਹੈ? ਕਹਿੰਦਾ ਘਰ ਨੂੰ। ਕਹਿੰਦੇ ਤੈਨੂੰ ਘਰ ਨਹੀਂ ਜਾਣ ਦੇਣਾ, ਗੁਰੂ ਕਾ ਹੁਕਮ ਹੈ, ਸਾਡੀ ਆਗਿਆ ਤੋਂ ਬਿਨਾ ਨਹੀਂ। 10 ਦਿਨ ਰਹਿ, 20 ਦਿਨ ਰਹਿ, ਮਹੀਨੇ ਬਾਅਦ ਤੜਪਿਆ ਅਖੀਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਡੱਕ ਕੇ ਕਹਿੰਦਾ ਦਾਤਾ ਮੇਰੇ ਤੋਂ ਕੀ ਗੁਸਤਾਖੀ ਹੋ ਗਈ, ਮੇਰਾ ਨੀ ਦਿਲ ਲੱਗਦਾ ਤੇ ਮੈਂ ਘਰ ਜਾਣਾ। ਕਹਿਣ ਲੱਗੇ ਨਿੰਦਿਆ ਤੇ ਗੋਪੀ ਚੰਦ ਹੀ ਕਰਦਾ ਸਨ, ਜਿਹੜਾ ਰਾਜ ਛੱਡ ਕੇ ਚਲਾ ਗਿਆ, ਤੂੰ ਤੇ 10 ਦਿਨ ਨੀ ਰਹਿ ਸਕਿਆ, ਤੈਨੂੰ ਤੇ ਲੰਗਰ ਵੀ ਮਿਲਦਾ ਸਵੇਰੇ ਸ਼ਾਮ, ਕੀਰਤਨ ਵੀ ਸੁਣ ਨੂੰ ਮਿਲਦਾ, ਬਾਣੀ ਵੀ ਸੁਣ ਨੂੰ ਮਿਲਦੀ ਓ, ਤੂੰ ਨਿੰਦਿਆ ਕਰਦਾ ਸੋ ਦੀ, ਜਿਹੜਾ ਰਾਜਭਾਗ ਨੂੰ ਠੋਕਰ ਮਾਰ ਗਿਆ, ਤੂੰ 6 ਮਹੀਨੇ ਪਰਿਵਾਰ ਨੀ ਛੱਡ ਸਕਦਾ। ਗੁਰਮੁਖੋ ਗੱਲਾਂ ਕਰਨੀਆਂ ਕਿਸੇ ਸੰਤ ਨੂੰ, ਕਿਸੇ ਗੁਰਮੁਖ ਨੂੰ ਆਪਣੇ ਵੱਲ ਜਰੂਰ ਝਾਤੀ ਮਾਰ ਕੇ ਤੁਲਣਾ ਚਾਹੀਦਾ। ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਤੇਰੇ ਸੰਤ ਜਨ ਉਹਨਾਂ ਨੇ ਕੀਤੇ ਨੇ ਕੀਰਤਨ, ਉਹਨਾਂ ਨੇ ਜਪੀ ਏ ਤੇਰੀ ਬਾਣੀ, ਉਹਨਾਂ ਨੇ ਜਪਿਆ ਤੇਰਾ ਨਾਮ, ਕੀਤੀ ਏ ਬੰਦਗੀ। ਉਹ ਸੰਤ ਜਨ ਜਿਹੜੇ ਨੇ ਉਹ ਪਾਰ ਹੋਏ ਨੇ। ਹਜ਼ੂਰ ਕਹਿਣ ਲੱਗੇ ਸੰਤ ਉਦਰਨ ਦਇਆਲੰਗ, ਇੱਕ ਅਰਥ ਗੁਰਮੁਖਾਂ ਦੇ ਕੀਤੇ ਨੇ ਵੀ ਸੰਤ ਜਨ ਆਪ ਪਾਰ ਹੋਏ ਨੇ ਦਿਆਲੂ ਪ੍ਰਭੂ ਦੀ ਕਿਰਪਾ ਨਾਲ। ਪਰ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਅਰਥ ਪਤਾ ਕੀ ਕਰਦੇ ਨੇ? ਕਹਿਣ ਲੱਗੇ ਸੰਤ ਉਦਰਨ ਦਇਆਲੰਗ, ਦਿਆਲੂ ਸੰਤਾਂ ਨੇ ਕਿਰਪਾ ਕੀਤੀ ਤੇ ਉਹ ਪਾਰ ਉਤਾਰਨ ਵਿਚ ਸਹਾਈ ਹੋ ਗਏ। ਤੇ ਕਹਿਣ ਲੱਗੇ ਤੇ ਫਿਰ ਕਰਦੇ ਕੀ ਨੇ? ਆਸਰੰਗ ਗੋਪਾਲ ਕੀਰਤਨ ਹੈ, ਜਿਹਦੇ ਅੰਦਰ ਨੂੰ ਸ਼ਾਂਤੀ ਦੇਣੀ ਉਹਨੂੰ ਕਹਿੰਦੇ ਨੇ ਰੱਬ ਦੇ ਕੀਰਤਨ ਦਾ ਆਸਰਾ ਲਈ, ਗੋਪਾਲ ਦੇ ਕੀਰਤਨ ਦਾ ਆਸਰਾ ਲੈ, ਉਹਦਾ ਸਹਾਰਾ ਲੈ। ਤੇ ਗੁਰਮੁਖੋ ਜਿੱਥੇ ਸੰਤ ਜਨਾਂ ਦਾ ਕੀਰਤਨ ਹੋਵੇ, ਕਰਨੀ ਵਾਲੇ ਕੀਰਤੀ ਕਰਨ, ਉਥੇ ਸਾਈ ਆਪ ਵਰਤਦਾ। ਹਜ਼ੂਰ ਦੇ ਪਿਆਰੇ ਸਿੱਖ ਭਾਈ ਗੁਰਦਾਸ ਹੋਰਾਂ ਦੀ ਇੱਕ ਰਚਨਾ ਵਿੱਚੋਂ ਪੌੜੀ ਕਹਿ ਕੇ ਅੱਗੇ ਤੁਰਨਾ। ਭਾਈ ਗੁਰਦਾਸ ਕਹਿੰਦੇ ਨੇ ਸੈਣ, ਜਿਨ੍ਹਾਂ ਦਾ ਸ਼ਬਦ ਮੈਂ ਆਪ ਨਾਲ ਅੱਗੇ ਵੀ ਸਾਂਝਾ ਕਰਨ ਲੱਗਾ ਸਾਂ, ਕਿ ਸੈਣ ਉਹ ਵਿਚਾਰੇ ਦਾ ਕੰਮ ਕੀ ਏ ਕਿ ਰੋਜ਼ ਰਾਜੇ ਨੂੰ ਜਾ ਕੇ ਮਾਲਿਸ਼ ਕਰਦਾ, ਪਰ ਬੰਦਗੀ ਦਾ ਅੰਦਰੋਂ ਪੁਤਲਾ ਹੈ, ਬੰਦਗੀ ਨਾਲ ਜੁੜਿਆ ਪਿਆ। ਸਤਿਕਾਰਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਕਿ ਜਿਨ੍ਹਾਂ ਲੋਕਾਂ ਨੇ ਆਪਣਾ ਲਿਬਾਸ ਹੀ ਬੰਦਗੀ ਦਾ ਬਣਾ ਲਿਆ ਨਾ, ਦੌਲਤ ਅਜ ਮਾਹ ਤਾਂ ਮਾਹੀ ਤਰਾਸਤ, ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਸਾਰਾ ਧਾਨੀ ਉਹਨਾਂ ਦਾ ਹੋ ਜਾਂਦਾ, ਸਭ ਕੁਝ ਉਹਨਾਂ ਦਾ। ਉਹ ਤੁਰ ਲੱਗੇ ਤੇ ਭਾਈ ਗੁਰਦਾਸ ਕਹਿੰਦੇ ਨੇ ਉਹਨਾਂ ਨੂੰ ਜਾਗ ਲੱਗੀ ਸੀ ਕਬੀਰ ਦਾ ਜੀਵਨ ਸੁਣ ਕੇ। ਜਾਣ ਲੱਗੇ ਸੈਣ ਜੀ ਨੇ ਸਾਹਮਣੇ ਦੇਖੇ ਸੰਤ ਜਨ ਰੱਬੀ ਪਿਆਰੇ ਆ ਗਏ, ਗੁਰਮੁਖ ਪਿਆਰੇ ਆਏ ਤੇ ਆਉਂਦੇ ਸਾਰ ਉਹ ਕਹਿਣ ਲੱਗੇ ਵੀ ਆਪਾਂ ਟਿਕਣਾ ਘਰ ਤੁਹਾਡੇ ਰਾਤ। ਸੈਣ ਸੇਵਾ ਤੋਂ ਰਾਜੇ ਦੀ ਡਿਊਟੀ ਤੋਂ ਕਰਨ ਦੀ ਬਜਾਏ ਗੁਰਮੁਖਾਂ ਨੂੰ ਘਰ ਲਿਆਇਆ ਤੇ ਉਹ ਕੋਈ ਗੱਪੀ ਨਹੀਂ ਸਨ, ਸਾਰੀ ਰਾਤ ਕੀਰਤਨ ਸਾਈ ਦੀ ਸਿਫਤ ਵੀ ਜੁੜੇ, ਕੀਰਤਨ ਵਿਚ ਭੁੱਲ ਹੀ ਗਿਆ ਵੀ ਮੈਂ ਜਾ ਕੇ ਰਾਜੇ ਦੀ ਸੇਵਾ ਵੀ ਕਰਨੀ। ਸਵੇਰੇ ਦਿਨੇ ਕੀਤਾ ਸੰਤਾਂ ਮਹਾਂਪੁਰਸ਼ਾਂ ਨੂੰ ਵਿਦਿਆ ਤੇ ਜਦੋਂ ਵਾਪਸ ਆਇਆ ਰਾਜੇ ਨੇ ਦੇਖਿਆ ਤੇ ਉਥੇ ਭਾਈ ਗੁਰਦਾਸ ਹੋਰਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਣ ਨਾਈ। ਉਹਨਾਂ ਦੀ ਪੌੜੀ ਆਪ ਨਾਲ ਸਾਂਝੀ ਕਰ ਰਿਹਾ। ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਪਿਆਰਿਓ ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਬਾਈ, ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਵਾਈ, ਸਾਧ ਜਨਾਂ ਨੂੰ ਵਿਦਾ ਕਰ ਉਹਨਾਂ ਨੂੰ ਵਿਦਾਇਗੀ ਦੇ ਕੇ ਤੋਰ ਕੇ ਰਾਜ ਦੁਆਰ ਗਿਆ ਸ਼ਰਮਾਈ, ਤੇ ਉੱਥੇ ਹੋਇਆ ਕਿ ਸੈਣ ਰੂਪ ਆ ਰਜਾਏ ਕਹਿ ਆਇਆ ਰਾਣੇ ਨੂੰ ਰਜਾਈ, ਕਿ ਸੈਣ ਦਾ ਰੂਪ ਧਾਰ ਕੇ ਆਪ ਪਰਮੇਸ਼ਵਰ ਪਹੁੰਚ ਗਿਆ। ਹੁਣ ਸਾਡੇ ਲੋਕ ਇਥੋਂ ਬੜੀ ਭੱਜਣਗੇ ਵੀ ਸੈਣ ਦਾ ਰੂਪ ਕਿਵੇਂ ਧਾਰ ਲਿਆ? ਉਹ ਗੁਰਮੁਖੋ ਉਹ ਸਾਡੇ ਵਰਗਾ ਬੁੱਧੀ ਦੇ ਤਲ ਤੇ ਨਹੀਂ ਜੀਂਦਾ, ਉਹਦੇ ਕੋਲ ਇੰਨੀ ਕੁ ਤਾਕਤ ਹੈ ਹਰਨ ਭਰਨ ਜਾ ਕਾ ਨੇਤਰ ਫੋਰ, ਉਹਦੇ ਕੋਲ ਇੰਨੀ ਸਮਰੱਥਾ ਹੈ ਆਪਣੇ ਸੇਵਕ ਕੀ ਆਪੇ ਰੱਖ ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠ ਧਾਵੇ, ਕਿ ਉਹਦੇ ਬਚਨ ਸੀ ਮੋੜ ਸਕਾਂਗੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੂੰ ਉਹਨਾਂ ਦੇ ਸੈਣ ਰੂਪ ਪਰ ਜਾਏ ਕਹਿ ਆਇਆ ਰਾਣੇ ਨੂੰ ਰਜਾਏ। ਤੇ ਅੱਜ ਸੈਣ ਸੋਚਦਾ ਜਾਂਦਾ ਵੀ ਰਾਤੀ ਸੰਤਾਂ ਦੀ ਸੇਵਾ ਕੀਤੀ, ਸਵੇਰੇ ਪਤਾ ਨੀ ਕੀ ਵਾਪਰਨਾ, ਅਜੇ ਕਿਲੇ ਵਿਚ ਵੜਿਆ ਤੇ ਰਾਜਾ ਦੂਰੋਂ ਭੱਜਦਾ ਆਇਆ, ਕੀਮਤੀ ਪੋਸ਼ਾਕ ਸੋਨੇ ਦਾ ਗਹਿਣੇ ਲਾ ਕੇ ਪਾ ਕੇ ਕਹਿੰਦਾ ਸੈਣ ਜੀ ਅੱਜ ਜਿਹੜੀ ਸੇਵਾ ਕੀਤੀ ਆ ਰੋਗ ਕੱਟੇ ਗਏ ਨੂੰ। ਕਹਿੰਦਾ ਮੈਂ ਤੇ ਰਾਤੀ ਆਇਆ ਹੀ ਨੀ। ਉਹ ਕਹਿੰਦਾ ਆਇਆ ਕੌਣ ਜਿਹੜਾ ਸੇਵਾ ਕਰ ਗਿਆ? ਕਹਿੰਦਾ ਬਸ ਮੈਨੂੰ ਨੀ ਪਤਾ, ਬਸ ਅੱਜ ਤੇਰੇ ਹੱਥ ਜਿਹੜੇ ਲੱਗੇ ਨੇ ਰੋਗ ਕੱਟੇ ਗਏ। ਅੱਗੇ ਭਾਈ ਗੁਰਦਾਸ ਹੋਰਾਂ ਨੇ ਸ਼ਬਦ ਵਰਤੇ ਹੈ
ਕਹਿਣ ਲੱਗੇ ਸਾਧ ਜਨਾ ਨੂੰ ਵਿਦਾ ਕਰ। ਰਾਜ ਦੁਆਰ ਗਿਆ ਸ਼ਰਮਾਈ, ਰਾਣੇ ਦੂਰੋਂ ਸਦ ਕੇ ਗਲੋਂ ਕਵਾਏ ਖੋਲ ਪਹਿਨਾਈ, ਵਸ ਕੀਤਾ ਹੁਣ ਤੁਧ ਅੱਜ ਬੋਲੇ ਰਾਜਾ ਸੁਣੈ ਲੁਕਾਈ। ਤੇ ਭਾਈ ਜੀ ਕਹਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਪਗ ਪ੍ਰਗਟ ਕਰੇ ਭਗਤ ਵਡਿਆਈ। ਰੱਬ ਦਾ ਇੱਕ ਸੁਭਾਅ ਏ, ਜਦੋਂ ਉਹਦਾ ਕੋਈ ਬਣ ਜਾਏ ਉਹਦੀ ਵਡਿਆਈ ਆਪਣੇ ਆਪ ਹੀ ਕਰਾਈ ਜਾਂਦਾ। ਸਾਹਿਬ ਕਹਿੰਦੇ ਨੇ ਕਿ ਸੰਤ ਜਨ ਦਿਆਲੂ ਹੋਏ, ਉਹਨਾਂ ਨੇ ਪਾਰ ਕਰ ਦਿੱਤਾ। ਸੰਤ ਜਨ ਦਿਆਲੂ ਹੋਏ, ਉਹਨਾਂ ਗੋਪਾਲ ਦੇ ਕੀਰਤਨ ਦਾ ਆਸਰਾ ਦਿੱਤਾ। ਫਿਰ ਅੱਗੇ ਕਹਿਣ ਲੱਗੇ ਨਿਰਮਲੰਗ ਸੰਤ ਸੰਗੇਣ, ਗੁਰਮੁਖੋ ਧਿਆਨ ਦਿਆ ਜੇ ਓਟ ਨਾਨਕ ਪਰਮੇਸ਼ਵਰ ਹੈ। ਉਹਨਾਂ ਰੱਬ ਦੇ ਪਿਆਰੇ ਸੰਤ ਜਨ ਜਿਹੜੇ ਆਪ ਨਿਰਮਲ ਨੇ, ਕੋਈ ਮੈਲ ਨਹੀਂ ਉਹਨਾਂ ਵਿਚ, ਕੋਈ ਰੰਚਕ ਮਾਤਰ ਵੀ ਮੈਲ ਨਹੀਂ, ਆਪ ਪਵਿੱਤਰ ਨੇ ਤੇ ਇੰਨੇ ਪਵਿੱਤਰ ਨੇ ਕਿ ਨੇੜੇ ਆਏ ਹੋਏ ਨੂੰ ਵੀ ਪਵਿੱਤਰ ਕਰ ਦਿੰਦੇ ਨੇ। ਕਬੀਰ ਸਾਹਿਬ ਨੇ ਤਾਂ ਹੀ ਕਿਹਾ ਹੈ, ਕਹਿਣ ਲੱਗੇ ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੀਏ, ਆਗੈ ਹੋਏ ਸੋ ਹੋਏ। ਅੱਗੇ ਉਹਨਾਂ ਬਚਨ ਕੀਤਾ, ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾ ਜਾਉ ਪੇਕਤੀ ਪੁਨੀਤ ਹੋਏ, ਭੇਟ ਤੇ ਜਪੀਏ ਨਾਉ। ਉਹਨਾਂ ਨੂੰ ਦੇਖ ਕੇ ਨਾਮ ਚੇਤੇ ਆਉਂਦਾ, ਹਕੀਕਤ ਏਵੇ ਕਿ ਜਿਹੜਾ ਜੁੜਿਆ ਹੈ ਨਾ ਉਹਦੇ ਕੋਲ ਨਾਮ ਦੀ ਸੁਗੰਧੀ ਇੰਨੀ। ਮੈਂ ਬਾਣੀ ਵਿਚ ਅਰਜ਼ ਕਰ ਰਿਹਾ, ਆਪਣੀ ਕੋਈ ਗੱਲ ਨੀ। ਦੇਖੋ ਉਹਦੇ ਕੋਲ ਜਦੋਂ ਪਾਪੀ ਹਿਰਦਾ ਵੀ ਬਹਿੰਦਾ ਨਾ, ਬਹਿੰਦਿਆਂ ਸਾਰੋ ਦੇ ਅੰਦਰ ਨੂੰ ਠੰਡ ਜ਼ਰੂਰ ਪਏਗੀ। ਉਹਦੇ ਕੋਲ ਜਿਹੜੇ ਵੇਵਸ ਨਿਕਲਦੀਆਂ ਨੇ ਸਰੀਰ ਵਿੱਚੋਂ, ਉਹ ਲੰਘਦੇ ਹੋਏ ਬੰਦੇ ਨੂੰ ਕੀਲ ਲੈਂਦੀਆਂ ਨੇ। ਹੁਣ ਸੰਗਤ ਕੀ ਏ, ਆਪਾਂ ਕਈ ਵਾਰੀ ਕਹਿੰਦੇ ਆ ਜਦੋਂ ਸੰਗਤ ਵਿਚ ਆ ਕੇ ਕੀਰਤਨ ਸੁਣੀਦਾ ਨਾ, ਨਾਮ ਜਪੀ ਦਾ ਅੰਦਰ ਟਿਕ ਜਾਂਦਾ। ਤੇ ਦੇਖੋ ਪ੍ਰਕਾਸ਼ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਘਰ ਵੀ ਕੀਤੇ ਨੇ, ਧਿਆਨ ਦਿਆ ਜੇ, ਇਹ ਨਹੀਂ ਕਿ ਰਹਿਮਤ ਨਹੀਂ। ਪਰ ਸੰਗਤ ਵਿਚ ਆ ਕੇ ਕਿਉਂ? ਕਿਉਂਕਿ ਸੰਗਤ ਵਿਚ ਇਹੋ ਜਿਹੇ ਸੱਜਣ ਬੈਠੇ ਹੁੰਦੇ ਨੇ ਜਿਹੜੇ ਜੁੜੇ ਨੇ, ਤੇ ਜੁੜਦੇ ਹੋਏ ਸਰੀਰ ਵਿਚੋਂ ਨਿਕਲਦੀਆਂ ਵੇਵਸ ਉਹ ਦੂਜੇ ਨੂੰ ਅਸਰ ਕਰਕੇ ਵੀ ਠੰਡੀਆਂ ਕਰ ਦਿੰਦੀਆਂ ਨੇ। ਇੱਕ ਕੁਦਰਤੀ ਤੌਰ ਤੇ ਕਿਸੇ ਦੇ ਆਸਣ ਤੇ ਬਹਿ ਜਾਓ, ਇੱਕ ਰਾਤ ਉਹਦੇ ਆਸਣ ਤੇ ਬਹਿ ਕੇ ਪਤਾ ਲੱਗ ਜਾਂਦਾ ਵੀ ਇਸ ਬੰਦੇ ਦੀ ਬਿਰਤੀ ਕਿਹੋ ਜਿਹੀ ਹੋਵੇਗੀ। ਰੱਬ ਮਿਹਰ ਕਰੇ, ਹਜ਼ੂਰ ਕਹਿੰਦੇ ਨੇ ਉਹ ਆਪ ਪਵਿੱਤਰ ਨੇ, ਨਿਰਮਲ ਨੇ, ਸੁੱਚੇ ਨੇ, ਤੇ ਉਹਨਾਂ ਦੀ ਸੰਗਤ ਕੀਤੀ ਤੇ ਆਪਣੇ ਅੰਦਰ ਨੂੰ ਵੀ ਨਿਰਮਲਤਾ ਹੀ ਮਿਲੀ। ਅੱਗੇ ਦਾਤਾਰ ਕਹਿੰਦੇ ਨੇ ਜਿਹੜੀ ਅੱਗ ਬਲਦੀ ਏ ਨਾ, ਚੰਦਨ ਚੰਦ ਨਾ ਸਰਦ ਰੁੱਤ, ਪਿਆਰਿਆ ਨਾ ਤਾਂ ਚੰਦਰਮਾ ਦੀ ਚਾਨਣੀ ਜਿਹੜੀ ਏ ਇਸ ਗਰਮੀ ਨੂੰ, ਤਪਸ਼ ਨੂੰ ਮਿਟਾ ਸਕਦੀ ਏ, ਨਾ ਚੰਦਨ ਜਿਹੜਾ ਉਹ ਮਿਟਾ ਸਕਦਾ, ਨਾ ਸਰਦੀ ਦੀ ਰੁੱਤ ਤਪਸ਼ ਮਿਟਾ ਸਕਦੀ ਏ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿੱਟੀ ਖਾਮ, ਖਾਮ ਦਾ ਅਰਥ ਏ ਤਪਸ਼, ਉਹ ਬਿਲਕੁਲ ਨੀ ਤਪਸ਼ ਮਿਟਦੀ, ਦਾਤਾ ਜੀ ਕਿਵੇਂ ਮਿਟੇਗੀ? ਕਹਿਣ ਲੱਗੇ ਸੀਤਲ ਥੀਵੈ ਨਾਨਕਾ, ਠੰਡਾ ਹੋ ਜਾਏਗਾ ਕਦੋਂ? ਜਪੰਦੜੋ ਹਰ ਨਾਮ, ਜਦੋਂ ਗੁਰੂ ਦੇ ਨਾਮ ਨੂੰ ਜਪੇਗਾ ਫਿਰ ਕਹੇਗਾ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਥ ਜੁਲੰਦੜੀ, ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਜਦੋਂ ਕਿਤੇ ਬਾਣੀ ਪੜੇਗਾ ਤੇ ਆਵਾਜ਼ ਆਵੇਗੀ, ਅੰਮ੍ਰਿਤ ਬਾਣੀ ਖਰਾਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਅੰਦਰ ਦੀ ਤਪਸ਼ ਨਾਮ ਤੋਂ ਬਿਨਾਂ ਕਲ ਤਾਤੀ, ਠੰਡਾ ਖਰਨਾਓ। ਸੰਸਾਰ ਵਿਚ ਅੱਗ ਹੈ ਤੇ ਨਾਮ ਵਾਹਿਗੁਰੂ ਦਾ ਇੰਨਾ ਠੰਡਾ ਕਿ ਜਦੋਂ ਕੋਈ ਇਸ ਨਾਮ ਨੇੜੇ ਜਾਂਦਾ ਤੇ ਉਹਨੂੰ ਵੀ ਠੰਡ ਪੈਂਦੀ। ਸਾਹਿਬ ਕਹਿਣ ਲੱਗੇ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿੱਟੀ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਅੱਗੇ ਪੌੜੀ ਸਾਹਿਬ ਕਹਿਣ ਲੱਗੇ ਚਰਨ ਕਮਲ ਕੀ ਓਟ, ਉਧਰੇ ਸਗਲ ਜਨ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਪ੍ਰਭੂ ਦੇ ਚਰਨ ਕਮਲਾਂ ਦੀ ਓਟ ਲੈ ਲਈ, ਪਿਆਰਿਓ ਉਹ ਜਨ ਦਾ ਅਰਥ ਏ ਉਹ ਲੋਕ, ਉਹ ਬੰਦੇ, ਉਹ ਜੀਵ, ਉਹ ਜਗਿਆਸੂ ਸਾਰੇ ਪਾਰ ਹੋ ਗਏ ਨੇ ਉਹਦੇ ਸ਼ਬਦ ਦੀ ਟੇਕ ਚਰਨ ਕਮਲਾਂ ਦੀ ਲਈ। ਸੁਣ ਪ੍ਰਤਾਪ ਗੋਵਿੰਦ, ਜਦੋਂ ਉਹਨਾਂ ਨੇ ਪਰਮੇਸ਼ਵਰ ਦੇ ਪ੍ਰਤਾਪ ਨੂੰ ਸੁਣਿਆ ਕਿ ਮੇਰਾ ਵਾਹਿਗੁਰੂ ਬੜਾ ਦਿਆਲੂ, ਬੜਾ ਕਿਰਪਾਲੂ ਏ, ਨਿਰਭਉ ਭਏ ਮਨ, ਉਹ ਮਨ ਕਰਕੇ ਬਿਲਕੁਲ ਨਿਰਭਉ ਹੋ ਗਏ, ਉਹਨਾਂ ਨੂੰ ਕੋਈ ਡਰ ਨਹੀਂ। ਪਰ ਉਦੋਂ ਜਦੋਂ ਪ੍ਰਤਾਪ ਸੁਣਿਆ ਗੋਬਿੰਦ ਦਾ, ਸਾਹਿਬ ਤਾਂ ਬਚਨ ਕਰਦੇ ਨੇ ਜਦੋਂ ਰੱਬ ਦੇ ਪ੍ਰਤਾਪ ਦਾ ਪਤਾ ਲੱਗ ਜਾਏ ਨਾ ਕਿ ਬਾਬੁਲ ਮੇਰਾ ਵੱਡ ਸਮਰੱਥਾ, ਮੇਰਾ ਬਾਬੁਲ ਮੇਰਾ ਬਾਪੂ ਬਹੁਤ ਸਮਰੱਥ ਏ, ਜਦੋਂ ਇਹ ਪਤਾ ਲੱਗ ਜਾਏ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਭੂਖ ਕੈਸੀ, ਜਿਹਦਾ ਬਾਪੂ ਤੂੰ ਹੋਵੇ ਉਹਦਾ ਬੱਚਾ ਕੋਈ ਦਰ ਦਰ ਤੇ ਠੋਕਰਾਂ ਖਾਏਗਾ। ਜਦੋਂ ਇੰਨੀ ਕੁਛ ਸਮਝ ਪੈ ਜਾਏ ਕਿ ਦਾਤਿਆ ਕਿ ਸੁਣ ਪ੍ਰਤਾਪ, ਤੇਰੇ ਪ੍ਰਤਾਪ ਨੂੰ ਦੇਖ ਕੇ ਸੁਣ ਪ੍ਰਤਾਪ ਗੋਵਿੰਦ ਨਿਰਮਲ ਪੈ ਜਾਣ, ਤੇ ਇਥੋਂ ਤੱਕ ਰੱਬ ਦੇ ਪ੍ਰਤਾਪ ਨੂੰ ਦੇਖ ਕੇ ਸਾਹਿਬ ਕਹਿੰਦੇ ਨੇ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ ਉਹਦੇ ਪ੍ਰਤਾਪ ਨੂੰ ਦੇਖ ਕੇ ਕਿਸੇ ਨੇ ਅੜਨਾ ਕਿ ਜਿੱਥੇ ਉਹਦਾ ਪ੍ਰਤਾਪ ਹੋਵੇ ਉਹ ਭੱਠ ਵਿੱਚ ਬੈਠੇ ਹੋਏ ਬਿਧੀ ਚੰਦ ਨੂੰ ਹੱਥ ਦੇ ਕੇ ਬਚਾ ਲੈਂਦਾ। ਜਿੱਥੇ ਉਹਦਾ ਪ੍ਰਤਾਪ ਹੋਵੇ ਜੋਗੇ ਵਰਗੇ ਨੂੰ ਜਦੋਂ ਕਾਮ ਦੀ ਅੱਗ ਸਤਾਉਂਦੀ ਏ ਤੇ ਅੱਗੇ ਖਲੋ ਕੇ ਕਹਿੰਦਾ ਨਹੀਂ ਤੂੰ ਮੇਰਾ, ਮੈਂ ਆਪਣੇ ਨੂੰ ਕਦੀ ਨਰਕ ਵਿਚ ਨੀ ਡਿੱਗਣ ਦੇਣਾ ਚਾਹੁੰਦਾ। ਹਜ਼ੂਰ ਕਿਰਪਾ ਕਰਦੇ ਨੇ ਪਿਆਰਿਓ ਕਿ ਜਿਨ੍ਹੇ ਉਹਦਾ ਪ੍ਰਤਾਪ ਸੁਣਿਆ ਉਹ ਮਨ ਕਰਕੇ ਬਿਲਕੁਲ ਨਿਰਭੈ ਹੋ ਗਿਆ। ਕਿਸੇ ਕਿਸਮ ਦਾ ਕੋਈ ਉਹਨੂੰ ਭਉ ਨਹੀਂ, ਕੋਈ ਡਰ ਨਹੀਂ, ਕੋਈ ਚਿੰਤਾ ਨਹੀਂ। ਫਿਰ ਅਗਲਾ ਬਚਨ ਕੀਤਾ, ਉਹਨੂੰ ਇੱਕ ਪੂੰਜੀ ਦੇ ਦਿੱਤੀ ਪ੍ਰਭੂ ਨੇ। ਕਹਿਣ ਲੱਗੇ ਲੈ ਬੇਟਾ ਸਾਰੀ ਜ਼ਿੰਦਗੀ ਵਰਤੀ, ਇਹ ਪੂੰਜੀ ਕਦੀ ਖਤਮ ਨਹੀਂ ਹੋਣੀ। ਕਿਹੜੀ ਸੀ? ਟੋਟ ਨਾ ਆਵੇ ਮੂਲ, ਕਦੀ ਵੀ ਟੋਟਾ ਨਹੀਂ ਆਉਂਦਾ। ਕਿੱਥੇ? ਸੰਚਿਆ ਨਾਮ ਧਨ, ਜਿਨੇ ਨਾਮ ਧਨ ਨੂੰ ਸੰਚ ਲਿਆ ਪਿਆਰੇ ਉਹਨੂੰ ਕਦੀ ਟੋਟਾ ਨਹੀਂ ਆਉਂਦਾ। ਅਸੀਂ ਹਰ ਚੀਜ਼ ਸੰਚਨੇ ਆ, ਕੱਪੜੇ ਸੰਚਨੇ ਆ, ਘਰ ਸੰਚਨੇ ਆ, ਦੌਲਤ ਵੀ ਸੰਚਨੇ ਪਏ ਆ, ਪਰ ਨਾਲ ਨਾਲ ਕਿਤੇ ਦਾਤਾ ਮੇਰ ਕਰੇ ਨਾਮ ਧਨ ਵੀ ਸੰਚਿਆ ਜਾਏ। ਜਦੋਂ ਨਾਮ ਧਨ ਸੰਚਿਆ ਜਾਏਗਾ ਤੇ ਇਹ ਹੀ ਨਾਮ ਧਨ ਨੇ ਅੱਗੇ ਸਾਥ ਦੇਣਾ। ਕਹਿੰਦੇ ਨੇ ਇਸ ਨਾਮ ਧਨ ਵਿਚ ਕਦੀ ਟੋਟਾ ਨਹੀਂ ਆਉਂਦਾ ਤੇ ਜਿਹਨੂੰ ਦਾਤਾ ਮੇਰ ਕਰਕੇ ਦੇ ਦੇ। ਦੇਖੋ ਕਬੀਰ ਸਾਹਿਬ ਨੇ ਬੜਾ ਸੋਹਣਾ ਬਚਨ ਕਿਹਾ, ਕਹਿਣ ਲੱਗੇ ਕਿੰਨੀ ਬਣ ਜਿਆ ਕਾਂਸੀ ਤਾਂਬਾ, ਕਿੰਨੀ ਕੀ ਲੌਂਗ ਸੁਪਾਰੀ। ਕਿਸੇ ਨੇ ਤਾਂਬੇ ਦਾ ਵਪਾਰ ਕੀਤਾ, ਕਿਸੇ ਨੇ ਸੋਨੇ ਦਾ, ਕਿਸੇ ਨੇ ਲੌਂਗਾ ਸੁਪਾਰੀਆਂ ਦਾ ਕੀਤਾ। ਸੰਤੋਂ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਪਾਰੀ, ਹੀਰਾ ਹੱਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ। ਜਿਨੇ ਨਾਮ ਤਾਂ ਨੀ ਇਕੱਤਰ ਕੀਤਾ ਉਹ ਕਹਿੰਦਾ ਦਾਤਾ ਤਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਜਿਨੇ ਨਾਮ ਤਨ ਮਿਲ ਜਾਓ ਕਹਿੰਦਾ ਹਮ ਤਨ ਵੰਤ ਭਾਗੜ ਸਚ ਨਾਏ, ਹਰ ਗੁਣ ਗਾਵੇ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਪਿਆਰਿਓ ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਬਾਬਾ ਨਾਨਕ ਜੀ ਕਿੰਨਾ ਕੁ ਖਜ਼ਾਨਾ ਦੇ ਗਏ ਹੋ, ਸਦੀਆਂ ਹੋ ਗਈਆਂ ਤੇਰੇ ਪੁੱਤਰ ਖਾਈ ਜਾਂਦੇ ਨੇ, ਕਦੀ ਤੋਟਾ ਨੀ ਆਇਆ। ਇਹ ਖਜ਼ਾਨਾ ਨੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਕਿੰਨੇ ਬ੍ਰਹਮ ਗਿਆਨੀ, ਕਿੰਨੇ ਸੰਤ, ਕਿੰਨੇ ਸੂਰਮੇ, ਕਿੰਨੇ ਸ਼ਹੀਦ, ਕਿੰਨੇ ਸੇਵਾਦਾਰ ਇਸ ਨਾਮ ਧੰਨ ਨੇ ਪੈਦਾ ਕੀਤੇ। ਪਰ ਜਪਜੀ ਵਿਚ ਉਹੀ ਅਸਰ ਏ ਜਿਹੜਾ ਅਸਰ ਕਦੀ ਮਤੀ ਦਾਸ ਦੇ ਸਿਰ ਤੇ ਆਰਾ ਚੱਲਦਾ ਸੀ ਉਹਦੇ ਅੰਦਰ ਸੀ। ਸੁਖਮਨੀ ਵਿਚ ਉਹੀ ਆਨੰਦ ਹੈ ਜਿਹੜਾ ਕਦੀ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਜਾਂਦਾ ਸੀ ਉਥੇ ਆਉਂਦਾ ਸੀ। ਸਾਹਿਬ ਕਹਿਣ ਲੱਗੇ ਕਿ ਜਿੰਨੇ ਨਾਮ ਧਨ ਇਕੱਤਰ ਕਰ ਲਿਆ, ਪਰ ਮਹਾਰਾਜ ਉਹ ਇਕੱਤਰ ਕਿਵੇਂ ਕਰੀਏ, ਕਿਵੇਂ ਨਾਮ ਧਨ ਇਕੱਠਾ ਕਰੀਏ? ਹਜ਼ੂਰ ਦੀ ਸੁਖਮਨੀ ਸਾਹਿਬ ਦੀ ਬਾਣੀ ਵਿਚ ਇੱਕ ਬਚਨ ਆਉਂਦਾ, ਪਤਾ ਹੈ ਹਜ਼ੂਰ ਕਹਿੰਦੇ ਨੇ ਜਿਸ ਵੱਖਰ ਕੋ ਲੈਣ ਤੂੰ ਆਇਆ। ਜੇ ਨਾਮ ਧਨ ਇਕੱਤਰ ਕਰਨੇ, ਕਹਿਣ ਲੱਗੇ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਦ ਖੇਪ ਸੰਤੈ ਸਗ ਚਾਲ, ਅਵਰ ਤਿਆਗ ਬਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ। ਇਹ ਵਾਪਾਰ ਵਿਰਲਾ ਵਾਪਾਰ ਹੈ ਜਿਨੇ ਨਾਮ ਧਨ ਸੰਚਿਆ, ਇਹ ਵਾਪਾਰ ਵਿਰਲਾ ਵਾਪਾਰ ਹੈ ਤੇ ਜਿਹਨੂੰ ਮਿਲ ਜਾਏ ਧਨ। ਸਾਹਿਬ ਕਹਿਣ ਲੱਗੇ ਨਾਨਕ ਤਾਂ ਕਹਿ ਸਦ ਬਲਿਹਾਰ ਹੈ। ਪਿਆਰਿਓ ਟੋਟ ਨਾ ਆਵੇ ਮੂਲ, ਸੰਚਿਆ ਨਾਮ ਧਨ, ਜਿਨ੍ਹਾਂ ਕੋਲ ਨਾਮ ਦੀ ਪੂੰਜੀ ਨਾਮ ਦਾ ਧਨ ਉਹਨਾਂ ਨੂੰ ਕਦੀ ਟੋਟਾ ਨੇ। ਹਜ਼ੂਰ ਕਹਿ ਰਹੇ ਨੇ ਸੰਤ ਜਨਾ ਸੋ ਸੰਗ ਪਾਈਐ ਵੱਡੈ ਪੁੰਨ, ਰੱਬ ਦੇ ਪਿਆਰਿਆਂ ਦੀ ਸੰਤ ਜਨਾ ਦਾ ਸੰਗ। ਹੁਣ ਬਹੁ ਬਚਨ ਸੰਤ ਜਨਾ ਸਿਉ ਸੰਗ, ਸੰਤ ਜਨ ਜਿਹੜੇ ਨੇ ਉਹਨਾਂ ਦੀ ਸੰਗਤ ਐਵੇਂ ਭਾਗਾ ਚੰਗੇ ਭਾਗਾਂ ਤੋਂ ਬਿਨਾਂ ਕਿੱਥੇ ਮਿਲ ਜਾਣੀ। ਜਦੋਂ ਪਹਿਲਾਂ ਮਾਣੀ ਬਣਿਆ ਹੁੰਦਾ ਵੀ ਸਾਰੇ ਭੈੜੇ ਨੇ ਤੇ ਫਿਰ ਟੱਕਰਨੇ ਵੀ ਅਗੋ ਹੋ ਜਾਏ ਨੇ ਨਾ। ਸੁਖੀਏ ਕੋ ਪੇਖ ਹੈ ਸਭ ਸੁਖੀਆ, ਰੋਗੀ ਕਹਿ ਭਾਣਾ ਸਭ ਰੋਗੀ। ਜਦੋਂ ਆਪ ਹੀ ਐਨਕ ਲਾਈਏ ਦਵੈਸ਼ ਵਾਲੀ ਫਿਰ ਜੁੜਿਆ ਕਿਤੇ ਮਿਲ ਜਾਣਾ। ਜਿਸ ਚੀਜ਼ ਨੂੰ ਲੱਭਣ ਤੁਰਿਆ ਮਿਲਣੀ ਤੇ ਉਹੀ ਹੈ ਨਾ। ਦੇਖੋ ਜੇ ਭਾਵਨਾ ਬਣਾ ਕੇ ਬਾਬਾ ਅਮਰਦਾਸ 19 ਸਾਲ ਤੀਰਥਾਂ ਤੇ ਜਾਂਦੇ ਰਹੇ, ਭਾਵਨਾ ਮੈਲੀ ਨਹੀਂ ਸੀ, ਪਰ ਇੱਕ ਦਿਨ ਗੁਰੂ ਅੰਗਦ ਸਾਹਿਬ ਮਿਲੇ ਨਹੀਂ। ਭਾਈ ਲਹਿਣਾ ਜੀ ਕਿੰਨਾ ਸਮਾਂ ਦੇਵੀ ਤੇ ਗਏ ਤੇ ਕੀ ਗੁਰੂ ਨਾਨਕ ਸਾਹਿਬ ਮਿਲੇ ਨਹੀਂ? ਸਾਹਿਬ ਕਹਿੰਦੇ ਨੇ ਵੱਡੇ ਭਾਗ ਹੋਣ ਤੇ ਕਿਤੇ ਰੱਬ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਮਿਲਦੀ ਏ, ਰੱਬ ਦੇ ਪਿਆਰੇ ਬੰਦਗੀ ਕਰਨ ਵਾਲਿਆਂ ਦੀ ਮਿਲਦੀ ਸੰਗਤ। ਤੇ ਪਿਆਰਿਓ ਜਦੋਂ ਕਿਤੇ ਉਹ ਬਚਨ ਕਰ ਦੇਣ, ਉਹਨਾਂ ਦਾ ਬਚਨ ਅਮੋਘ ਬਾਣ ਏ, ਬਾਣੀ ਤੋਂ ਬਾਹਰ ਕਿਤੋਂ ਨਹੀਂ ਜਾਣਾ। ਹਜ਼ੂਰ ਦਾ ਇੱਕ ਬਚਨ ਆਉਂਦਾ, ਉਹ ਕਹਿ ਕੇ ਸਮਾਪਤੀ ਕਰਨੀ, ਹਜ਼ੂਰ ਕਹਿੰਦੇ ਨੇ ਵੀ ਇਹ ਕਿਉਂ ਵਾਰ ਵਾਰ ਕਹੀ ਜਾਂਦੇ ਹੋ ਸੰਤ ਜਨ, ਖਰੀ ਜਨ, ਪ੍ਰਭੂ ਜਨ, ਦਾਸ? ਹਜ਼ੂਰ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਵੀ ਜਿਵੇਂ ਆ ਵਾਜਾ ਹੈ ਨਾ ਮੇਰੇ ਕੋਲ ਪਿਆ ਵਾਜਾ, ਪਿਆਰੇ ਨੇ ਆਪਣੇ ਆਪ ਥੋੜਾ ਵੱਜ ਪੈਣਾ। ਭਾਈ ਸਾਹਿਬ ਕੀਰਤਨ ਕਰਨਗੇ ਤੇ ਵਾਜਾ ਵੱਜੇਗਾ, ਤੇ ਜਿਹੜੀ ਸੁਰ ਲਾਣਗੇ ਵਾਜੇ ਨੇ ਉਹ ਬੋਲਣੀ ਹੈ। ਜੇ ਸਾ ਦੱਬਣ ਤੇ ਰੇ ਕੋਈ ਨੀ ਬੋਲਣੀ ਇਹਨੇ, ਜੇ ਇਹਨਾਂ ਨੇ ਰੇ ਦੱਬਿਆ ਤੇ ਮਾਂ ਨੀ ਬੋਲਣਾ। ਆ ਸੱਤ ਜਿਹੜੀਆਂ ਸੁਰਾਂ ਨੇ ਜਿਹੜੀ ਜਿਹੜੀ ਦੱਬਣਗੇ ਉਹੀ ਬੋਲਣੀ ਹੈ ਨਾ। ਤਬਲਾ ਪਿਆ, ਭਾਈ ਸਾਹਿਬ ਤਬਲਾ ਵੀ ਜਾਂਦੇ ਨੇ, ਜੇ ਇੱਕ ਤਾਲ ਕੱਢਣਾ ਤੇ ਇੱਕ ਹੀ ਨਿਕਲਣਾ, ਜੇ ਝੱਪ ਤਾਲ ਕੱਢਣਾ ਝੱਪ ਨਿਕਲਣਾ, ਜੇ ਤਿੰਨ ਤਾਲ ਕੱਢਣਾ ਤਿੰਨ ਨਿਕਲਣਾ, ਕਹਿਰਵਾ ਵਜਾਣਗੇ ਤੇ ਕਹਿਰਵਾ ਨਿਕਲਣਾ, ਜਿਹੜਾ ਤਾਲ ਵਜਾਣਗੇ ਉਹੀ ਨਿਕਲਣਾ ਨਾ। ਤਵੱਜੋ ਦਿਆ ਜੇ ਜੇ ਹੁਣ ਇਹਨੂੰ ਕੋਈ ਇਸੇ ਵਾਜੇ ਨੂੰ ਕੋਈ ਹੋਰ ਗੀਤ ਗਾਇਣ ਵਾਲਾ ਲੈ ਜਾਏ ਤੇ ਸੁਰਾਂ ਉਹੀ ਨਿਕਲਣੀਆਂ ਨੇ। ਮੇਰੇ ਦਾਤਾ ਜੀ ਅਰਥ ਕੀ ਇਹਦੇ? ਹਜ਼ੂਰ ਨੇ ਉੱਥੇ ਬਚਨ ਕੀਤਾ, ਕਹਿਣ ਲੱਗੇ ਜਿਵੇਂ ਵਾਜਾ ਆਪਣਾ ਵਜਾਇਆ ਨੀ ਵੱਜਦਾ, ਕੋਈ ਵੱਜੇ ਤੇ ਵੱਜਦਾ। ਕਿਰਪਾ ਕਰਿਓ ਦੇਖੋ, ਰੱਬ ਦੇ ਪਿਆਰੇ ਨਾ ਰੱਬ ਨਾਲ ਗੱਲਾਂ ਕਰਦੇ ਨੇ। ਕਿਹੜੀ ਮੈਂ ਬਾਣੀ ਪੜ੍ਹਦੇ ਮਨ ਵਿੱਚ ਆਇਆ, ਰੱਬ ਹੱਸਦਾ ਵੀ ਇਹ ਭਗਤਾਂ ਨਾਲ। ਜਦੋਂ ਭਗਤ ਨਾਮਦੇਵ ਜੀ ਦਾ ਸ਼ਬਦ ਪੜ੍ਹਨੇ ਨਾ ਕਿ ਦੁੱਧ ਪੀਓ ਗੋਬਿੰਦੇ ਰਾਏ, ਨਹੀਂ ਤੋ ਘਰ ਕੋ ਬਾਸ ਬਾਪੁਰਸ਼ਾਏ, ਉਹਦੇ ਵਿੱਚ ਇੱਕ ਬਚਨ ਆਉਂਦਾ, ਕਹਿਣ ਲੱਗੇ ਏਕ ਭਗਤ ਮੇਰੇ ਖੀਰ ਹੈ ਬਸ ਹੈ, ਏਕ ਭਗਤ ਮੇਰੇ ਖਿਰਦਾ ਹੈ ਬਸ ਹੈ। ਹੁਣ ਇਹ ਨਾਮਦੇਵ ਨੀ ਕਹਿ ਰਹੇ, ਸ਼ਬਦ ਉਹਨਾਂ ਦਾ ਜ਼ਰੂਰ ਹੈ। ਕਹਿਣ ਲੱਗੇ ਏਕ ਭਗਤ ਮੇਰੇ ਖਿਰਦਾ ਹੈ ਬਸ ਹੈ, ਇਹ ਪ੍ਰਭੂ ਕਹਿ ਰਿਹਾ ਏਕ ਭਗਤ ਦਰ ਤੇ, ਜਿਹੜਾ ਕੇਵਲ ਇੱਕ ਭਗਤੀ ਤੇ ਯਕੀਨ ਰੱਖਦਾ ਹੈ ਉਹ ਭਗਤ ਮੇਰੇ ਖਿਰਦੇ ਵਿੱਚ ਵੱਸਦਾ। ਨਾਮੇ ਦੇਖ ਨਾਰਾਇਣ ਹੱਸੈ, ਰੱਬ ਨਾਮਦੇਵ ਨੂੰ ਵੇਖ ਕੇ ਹੱਸ ਪਿਆ। ਇੱਕ ਭਾਈ ਸਾਹਿਬ ਨੇ ਬਚਨ ਵੀ ਕਿਹਾ, ਕਹਿਣ ਲੱਗੇ ਹੱਸ ਬੋਲੇ ਭਗਵਾਨ ਜੀ। ਦੇਖੋ ਬਚਨ ਬਈ ਬੇਅੰਤ ਮਿਲਦੇ ਨੇ ਬਾਣੀ ਵਿੱਚ ਜਿਹੜੇ ਭਗਤੀ ਕਰਦੇ ਨੇ। ਸਾਹਿਬ ਕਹਿੰਦੇ ਨੇ ਜਿਹੜਾ ਸੰਤ ਹੈ ਨਾ ਹਰੀਦਾਸ ਹੈ, ਕਹਿੰਦੇ ਨੇ ਜਿਵੇਂ ਵਾਜਾ ਕਿਸੇ ਦਾ ਵਜਾਇਆ ਵੱਜਦਾ, ਤਬਲਾ ਕਿਸੇ ਦਾ ਵਜਾਇਆ ਵੱਜਦਾ, ਸੁਰੰਗੀ ਕਿਸੇ ਦੀ ਵਜਾਈ ਵੱਜਦੀ ਏ, ਸਤਾਰ ਕਿਸੇ ਦੀ ਵਜਾਈ ਵੱਜਦੀ ਏ, ਗਟਾਰ ਤੇ ਰਬਾਬ ਕੋਈ ਤਾਰ ਛੇੜੇ ਤੇ ਵੱਜਦੀ ਏ। ਉਹ ਪਿਆਰਿਆ ਜਿਨ੍ਹਾਂ ਨੇ ਸਾਈ ਨੂੰ ਰਜਾ ਲਿਆ ਈ ਨਾ, ਉਹਨਾਂ ਲਈ ਰੱਬ ਇੱਕ ਸਾਜ ਹੈ, ਉਹਨੇ ਆਪਣੇ ਆਪ ਨੀ ਵੱਜਣਾ। ਜੋ ਕਰਨੀ ਵਾਲੇ ਕਹਿਣ ਰੱਬ ਵੀ ਉਹ ਵੀ ਸੁਰਾ ਲਾ ਦਿੰਦਾ। ਦੇਖੋ ਬਾਣੀ ਦੀ ਇੱਕ ਤੋਕੇ ਅਰਥ ਤੁਸੀਂ ਜਾ ਕੇ ਵੀ ਦੇਖ ਲਿਆ ਜੇ, ਹਰ ਦਾਸਨ ਸਿਓ ਪ੍ਰੀਤ ਹੈ, ਹਰ ਦਾਸਨ ਕੋ ਮਿਤ, ਹਰ ਦਾਸਨ ਬਹੁ ਵਚਨ ਹੈ, ਇਹ ਤੇ ਨਹੀਂ ਕਹਿ ਸਕਾਂਗੇ ਗੁਰੂ ਲਈ ਕਿਹਾ। ਹਰ ਦਾਸਨ ਸਿਓ ਪ੍ਰੀਤ ਹੈ, ਹਰ ਦਾਸਨ ਕੋ ਮਿਤ, ਕਹਿਣ ਲੱਗੇ ਹਰ ਦਾਸਨ ਕਹਿ ਵਸ ਹੈ, ਜਿਉ ਜੰਤੀ ਕਹਿ ਵਸ ਜੰਤ। ਹੁਣ ਜੰਤੀ ਤੇ ਜੰਤ ਦੋ ਸ਼ਬਦ ਨੇ, ਸਾਜ ਤੇ ਸਜੰਦਾ ਦੋ ਸ਼ਬਦ ਨੇ, ਜੰਤ ਦਾ ਅਰਥ ਹੈ ਵਾਜਾ ਤੇ ਜੰਤੀ ਦਾ ਅਰਥ ਹੈ ਵਜਾਉਣ ਵਾਲਾ। ਕਹਿਣ ਲੱਗੇ ਰੱਬ ਸੰਤਾਂ ਦੀ ਇਸ ਤਰ੍ਹਾਂ ਮੰਨਦੇ ਜਿਵੇਂ ਵਾਜਾ ਕਿਸੇ ਦਾ ਵਜਾਇਆ ਵੱਜਦਾ। ਹੁਣ ਸਤਿਗੁਰੂ ਕਹਿੰਦੇ ਨੇ ਦੇਖ ਵੱਡੇ ਭਾਗ ਹੋਣ ਤੇ ਕਿਤੇ ਕਰਨੀ ਵਾਲਾ ਕੋਈ ਮਿਲਦਾ ਤੇ ਸਹਿ ਬਖਸ਼ਿਸ਼ ਪੈ ਕਰ ਰਹੇ ਨੇ। ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ। ਅਖੀਰ ਤੇ ਕਹਿਣ ਲੱਗੇ ਪਤਾ ਉਹ ਕਿਉਂ ਉਹਨਾਂ ਦੀ ਸੰਗਤ ਕਰਨੀ? ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਣ, ਉਹ ਅੱਠੇ ਪੈਰ ਹੀ ਖਰੀ ਨੂੰ ਧਿਆਉਂਦੇ ਨੇ। ਕੋਈ ਸਮਾਂ ਐਸਾ ਨੀ ਜਦੋਂ ਉਹਨਾਂ ਦੇ ਅੰਦਰ ਕੀਰਤਨ ਨਾ ਚੱਲਦਾ ਹੋਵੇ, ਕੋਈ ਸਮਾਂ ਐਸਾ ਨੀ ਉਹਨਾਂ ਦੇ ਕੋਲ ਨਾਮ ਦੀ ਮਹਿਕ ਨਾ ਆਉਂਦੀ ਹੋਵੇ, ਕੋਈ ਸਮਾਂ ਐਸਾ ਨੀ ਉਹਨਾਂ ਦੇ ਕੋਲ ਨਾਮ ਦੀ ਧੁਨ ਨਾ ਸੁਣਾਈ ਦਿੰਦੀ ਹੋਵੇ। ਸਾਹਿਬ ਕਹਿੰਦੇ ਨੇ ਅੱਠੇ ਪੈਰ ਧਿਆਉਂਦੇ ਨੇ, ਨਾਮ ਸੁਣਦੇ ਨੇ, ਤਾਂ ਸੰਤ ਜਨਾਂ ਦੀ ਸੰਗਤ ਕਰਨੀ। ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਅਸੀਂ ਗੁਣ ਗ੍ਰਾਹਕ ਬਣ ਕੇ ਚੱਲੀਏ। ਜਿਹੜੀ ਇੱਕ ਹਨੇਰੀ ਚੱਲਦੀ ਪਈ ਹੈ ਨਾ ਸਾਡੇ ਅਸ਼ਰਧਾ ਦੀ, ਮੈਂ ਕਹਿੰਦਾ ਪਖੰਡੀ ਅੱਜ ਵੀ ਸਨ, ਬਾਬੇ ਨਾਨਕ ਵੇਲੇ ਨਹੀਂ ਸਨ, ਉਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਬਣੇ, 22 ਬੈਠੇ ਨੇ ਉੱਥੇ, ਇੱਕ ਵੀ ਨਿੱਕੀ ਉਦੋਂ ਨਹੀਂ ਸਨ। ਮੱਖਣ ਸ਼ਾਹ ਵਰਗੀ ਬਿਰਤੀ ਬਣੇ, ਕਿਤੇ ਵਿਸ਼ਵਾਸ ਬਣੇ ਤੇ ਪੂਰਾ ਗੁਰੂ ਮਿਲਦਾ ਹੈ। ਰੱਬ ਮੇਰ ਕਰੇ ਅਸ਼ਰਧਾ ਦੀ ਹਨੇਰੀ ਤੋਂ ਬਚ ਕੇ ਭਾਵਨਾ ਵਾਲੀ ਬਿਰਤੀ ਬਣਾ ਕੇ ਸਾਰੂ ਸੋਚ ਲੈ ਕੇ ਚੱਲੀਏ। ਦੂਸਰੀ ਬੇਨਤੀ ਮੈਂ ਜ਼ਰੂਰ ਕਰਨੀ ਚਾਹਾਂਗਾ, ਮੇਰੇ ਸਤਿਕਾਰਯੋਗ ਬਜ਼ੁਰਗ ਨੇ ਉਹਨਾਂ ਨੇ ਇਹ ਹੁਕਮ ਕੀਤਾ ਹੈ, ਇੱਕ ਹਫ਼ਤਾ ਹੋਰ ਲਈ ਪਿਆਰਿਓ, ਐਤਕੀ ਸਮੇਂ ਦੀ ਕੁਛ ਵੰਡ ਐਸੀ ਕੀਤੀ ਗਈ। ਮੈਂ ਆਪ ਸਭ ਤੋਂ ਹੱਥ ਜੋੜ ਕੇ ਖਿਮਾ ਮੰਗਣਾ, ਇਸ ਵਾਰੀ ਤੁਸੀਂ ਕਿਰਪਾ ਕਰ ਦਿਓ ਬਈ ਸਮਾਂ ਜਿੱਥੇ ਜਿੱਥੇ ਕਿਹਾ ਉੱਥੇ ਜਾਣਾ ਜ਼ਰੂਰ ਪੈਣਾ। ਵੈਸਾਖੀ ਦੇ ਦੋ ਹਫ਼ਤੇ ਧੰਨ ਗੁਰੂ ਗ੍ਰੰਥ ਸਾਹਿਬ ਜ਼ਿੰਦਗੀ ਬਖਸ਼ੇ ਪਰਾਲਬਧ ਬਣਾਏ ਅੰਨ ਜਲ ਲਿਖਿਆ ਹੋਇਆ, ਤੇ ਦੋ ਹਫ਼ਤੇ ਆਪ ਸੰਗਤ ਦੀ ਹਾਜ਼ਰੀ ਭਰਾਂਗੇ, ਤੇ ਕਿਰਪਾ ਕਰਕੇ ਅਸੀਸਾਂ ਤੁਸੀਂ ਦੇਣੀਆਂ ਨੇ। ਮੈਂ ਸਮੁੱਚੀ ਪ੍ਰਬੰਧਕ ਕਮੇਟੀ ਤੋਂ ਆਪ ਸੰਗਤ ਤੋਂ ਇਸ ਵਾਰੀ ਜ਼ਰੂਰ ਖਿਮਾ ਮੰਗਾਂਗਾ, ਅਗਲੀ ਵਾਰੀ ਵੈਸਾਖੀ ਦੇ ਪੁਰਬ ਤੇ ਰੱਜ ਕੇ ਦਰਸ਼ਨਦਾਰੇ ਤੇ ਜਿੰਨਾ ਸਮਾਂ ਕਹੋਗੇ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਮੈਂ ਭਾਈ ਸ਼ਬਰਾਂ ਨੂੰ ਵੀ ਅਰਜ਼ ਕੀਤੀ ਸੀ ਉਸ ਵੇਲੇ ਜਿਹੜੀ ਬਾਣੀ ਦੀ ਵਿਚਾਰ ਆਪ ਕਹੋ ਦੱਸਦੇ ਆ ਜੇ ਆਪਾਂ ਉਸ ਢੰਗ ਨਾਲ ਬਾਣੀ ਦੀ ਵਿਚਾਰ ਜਿਤਨੀ ਕੁ ਸੂਝ ਦਾਤਾ ਬਖਸ਼ੇਗਾ ਆਪ ਨਾਲ ਸਾਂਝੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।